ਪਿਆਰੀ ਸਤਸੰਗਤ ਜੀ, ਅਸੀਂ ਸਾਰੇ ਮੈਲੇ 9 ਦੇ ਸ਼ਲੋਕ ਦੇ ਮਜ਼ਮੂਨ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਇਹ ਗੱਲ ਵੀ ਥੋੜ੍ਹੀ ਔਖੀ ਹੈ ਕਿ ਸਾਨੂੰ ਲੋਕਾਂ ਨੂੰ ਬਾਣੀ ਦੀ ਵਿਚਾਰ ਦੀ ਹੁਣੇ ਲਟਕ ਚੇਟਕ ਲੱਗੀ ਨਹੀਂ ਹੈ, ਕਿਉਂਕਿ ਸਾਨੂੰ ਹਜ਼ਾਰਾਂ ਸਾਲਾਂ ਤੋਂ ਇਹ ਸਮਝਾਇਆ ਗਿਆ, ਜਿੰਨੀ ਸਾਰੀ ਪੜ੍ਹ ਲਵੋ ਸਮਝ ਬਿਲਕੁਲ ਨਾ ਆਏ, ਇਹਦਾ ਹੀ ਮਹੱਤਵ ਹੈ। ਇਸ ਖਿਆਲ ਦੀ ਸੋਚ ਦੇ ਕਾਰਨ ਅਸੀਂ ਬਾਣੀ ਦੀ ਖੋਜ ਕਰਦੇ ਨਹੀਂ ਹਾਂ, ਅਤੇ ਬਾਣੀ ਦੀ ਖੋਜ ਨਾ ਕਰਨ ਦੇ ਕਾਰਨ ਸਾਨੂੰ ਗੁਰਬਾਣੀ ਦੇ ਗੁੱਝੇ ਭੇਤਾਂ ਦਾ ਨਹੀਂ ਪਤਾ ਲੱਗਦਾ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ। ਉਹਦੇ ਵਾਸਤੇ ਸਾਨੂੰ ਪਿੱਛੋਂ ਥੋੜ੍ਹਾ ਪ੍ਰਕਰਨ ਔਰ ਪ੍ਰਮਾਣ ਸਮਝ ਕੇ ਆਉਣਾ ਪੈਂਦਾ, ਲੜੀ ਨੂੰ ਬਣਾਉਣਾ ਪੈਂਦਾ। ਫਿਲਹਾਲ ਅਸੀਂ 1426 ਨੰਬਰ ਪੰਨੇ 'ਤੇ ਸ਼ੁਰੂ ਹੋਏ ਸ਼ਲੋਕ ਮੈਲੇ 9 ਦੇ ਦੋ ਸ਼ਲੋਕਾਂ ਦੀ ਵਿਚਾਰ, ਜਿਸ ਦੀ ਸਪੋਰਟ ਅਸੀਂ ਪਿਛਲੇ ਪ੍ਰਕਰਨ ਤੋਂ ਲਈ ਸੀ, ਸ਼ਲੋਕ 12 ਤੋਂ ਵਧੀਕ ਤੋਂ, ਉਹ ਲੈ ਚੁੱਕੇ ਹਾਂ। ਅਸੀਂ ਸਮਝ ਚੁੱਕੇ ਹਾਂ ਵੀ ਗੁਣ ਕਿਹੜੇ ਹੁੰਦੇ ਨੇ, ਗੋਬਿੰਦ ਗਾਇਓ ਕਿਹਨੂੰ ਕਹਿੰਦੇ ਨੇ, ਜਨਮ ਅਕਾਰਥਾ ਕਿਵੇਂ ਜਾਂਦਾ, ਜ਼ਾਇਆ ਕਿਵੇਂ ਜਾਂਦਾ। ਅਸੀਂ ਇਹ ਵੀ ਸਮਝ ਚੁੱਕੇ ਹਾਂ ਕਿ ਭੱਜ ਕਿਹਨੂੰ ਕਹਿੰਦੇ ਨੇ, ਅਤੇ ਮੱਛੀ ਦੇ ਵਾਂਗੂ ਜੈ ਵਿਧ ਜਲ ਕੋ ਮੀਨ ਵਾਂਗੂ ਸਾਡਾ ਜੀਵਨ ਕੀ ਹੋਣਾ ਚਾਹੀਦਾ। ਫਿਰ ਅੱਜ ਇਸੀ ਨੂੰ ਅਸੀਂ ਨਾਲ ਲੜੀ ਜੋੜ ਕੇ ਅੱਜ ਅੱਗੇ ਸਮਝ ਰਹੇ ਹਾਂ। ਕੱਲ੍ਹ ਅਸੀਂ ਇੱਥੇ ਤੱਕ ਸਮਝ ਚੁੱਕੇ ਸਾਂ ਕਿ ਜੇਕਰ ਅਸੀਂ ਜੈ ਵਿਧ ਜਲ ਕੋ ਮੀਨ ਨਹੀਂ ਸਮਝਿਆ ਤਾਂ ਬਿਖਿਅਨ ਸਿਉਂ ਕਾਹੇ ਰਚਿਓ, ਹੁਣ ਉਸ ਲੜੀ ਨੂੰ ਜੋੜ ਲਈਏ, ਜੇ ਮੱਛੀ ਪਾਣੀ ਤੋਂ ਬਾਹਰ ਹੈ ਤਾਂ ਮਰ ਜਾਂਦੀ ਹੈ, ਜੇ ਅਸੀਂ ਇੱਥੇ ਹੀ ਰਹਿੰਦੇ ਹਾਂ ਤਾਂ ਅਸੀਂ ਤਾਂ ਇੱਥੋਂ ਬਾਹਰ ਨਹੀਂ ਕਿਧਰੇ ਜਾ ਸਕਦੇ, ਤਾਂ ਅਸੀਂ ਇੱਥੇ ਰਹਿੰਦਿਆਂ ਹੀ ਮੱਛੀ ਦੇ ਪਾਣੀ ਤੋਂ ਬਾਹਰ ਵਾਲਾ ਜੀਵਨ ਕਿਵੇਂ ਬਿਤਾਉਂਦੇ ਹਾਂ ਕਿ ਅਸੀਂ ਆਕਸੀਜਨ ਦੇ ਬਦਲੇ, ਆਕਸੀਜਨ ਦਾ ਮਤਲਬ ਪਵਨ ਗੁਰੂ ਗਿਆਨ ਵਿਜ਼ਡਮ ਦੇ ਬਦਲੇ ਪੋਇਜ਼ਨ ਵਾਲੀਆਂ ਚੀਜ਼ਾਂ, ਪੋਇਜ਼ਨਸ ਚੀਜ਼ਾਂ ਦੇ ਨਾਲ ਰਚੇ ਰਹਿੰਦੇ ਹਾਂ, ਲੀਨ ਰਹਿੰਦੇ ਹਾਂ, ਖੱਚਤ ਰਹਿੰਦੇ ਹਾਂ, ਮਨ ਹਰ ਵੇਲੇ ਉਸ ਪਾਸੇ ਲੱਗਾ ਰਹਿੰਦਾ। ਆਮ ਤੌਰ 'ਤੇ ਇਹ ਪ੍ਰਚਲਿਤ ਕਹਾਣੀ ਬੜੀ ਹੀ ਪਾਪੂਲਰ ਹੈ। ਇੱਕ ਪਿਤਾ ਦੇ 3 ਪੁੱਤਰ ਨੇ ਔਰ ਉਹ ਤਿੰਨੋਂ ਪੁੱਤਰ ਪਿਤਾ ਦੇ ਨਾਲ ਰੋਜ਼ ਦੁਕਾਨ 'ਤੇ ਜਾਂਦੇ ਨੇ, ਪਰ ਪਿਤਾ ਕਈ ਦਿਨਾਂ ਤੋਂ ਬੈੱਡ 'ਤੇ ਪਿਆ ਹੋਇਆ ਹੈ ਔਰ ਉਸਦਾ ਆਖਰੀ ਵੇਲਾ ਆ ਗਿਆ, ਤਾਂ ਉਹ ਬੜੀ ਮੁਸ਼ਕਲ ਨਾਲ ਅੱਖਾਂ ਖੋਲ੍ਹਦਾ, ਤਾਂ ਉਹ ਪੁੱਛਦਾ ਕਿ ਨਿੱਕਾ ਪੁੱਤਰ ਕਿੱਥੇ ਹੈ। ਉਹਨਾਂ ਦੀ ਵੋਟੀ ਕਹਿੰਦੀ ਹੈ, ਇਹ ਤੁਹਾਡੇ ਖੱਬੇ ਖੜ੍ਹਾ। ਫਿਰ ਉਹ ਪੁੱਛਦਾ ਉਸਦਾ ਵੱਡਾ ਕਿੱਥੇ ਆ, ਕਹਿੰਦਾ ਤੁਹਾਡੇ ਸੱਜੇ ਖੜ੍ਹਾ। ਪਰ ਥੋੜ੍ਹੀ ਦੇਰ ਬਾਅਦ ਫਿਰ ਹੋਸ਼ ਆਉਣ 'ਤੇ ਪੁੱਛਦਾ ਵਿਚਕਾਰਲਾ ਕਿੱਥੇ ਆ, ਤਾਂ ਉਹ ਦੱਸਦੇ ਨੇ ਵਿਚਕਾਰਲਾ ਤੁਹਾਡੀ ਚਰਨੀ ਖੜ੍ਹਾ, ਤੁਹਾਡੇ ਪੈਰਾਂ ਦੇ ਕੋਲ ਖੜ੍ਹਾ। ਅਤੇ ਉਹ ਇਨਸਾਨ ਜਿਹੜਾ ਮਰਨ ਵਾਲਾ ਬਿਲਕੁਲ, ਉਹ ਬਹੁਤ ਮੁਸ਼ਕਿਲ ਨਾਲ ਇਸ ਹੱਥ ਨੂੰ ਚੁੱਕਦਾ ਔਰ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ, ਜੇ ਤਿੰਨੋਂ ਪੁੱਤਰ ਇੱਥੇ ਨੇ ਤਾਂ ਦੁਕਾਨ 'ਤੇ ਕੌਣ ਗਿਆ। ਹੁਣ ਦੁਕਾਨ 'ਤੇ ਕੌਣ ਗਿਆ ਹੈ, ਇਹ ਜੈ ਵਿਧ ਜਲ ਕੋ ਮੀਨ ਨਹੀਂ ਸਮਝ ਆਇਆ। ਜਿਸ ਪਾਸੇ ਮਨ ਲੱਗਾ ਹੋਇਆ ਸੀ, ਮਨ ਨੇ ਉਸੇ ਪਾਸੇ ਦੀ ਮੰਗ ਕੀਤੀ। ਬਿਖਿਅਨ ਸਿਓ ਕਾਹੇ ਰਚੇ, ਉਹਨੂੰ ਜਰਾ ਹੋਰ ਵਿਚਾਰ ਕੇ ਦੇਖੀਏ, ਤਾਂ ਉਸ ਤੋਂ ਅੱਗੇ ਅਸੀਂ ਜੰਮ ਕੀ ਫਾਸ ਨੂੰ ਅੱਜ ਸਮਝ ਲਵਾਂਗੇ। ਅਸੀਂ ਆਪਣੇ 3rd ਸ਼ਲੋਕ 'ਤੇ ਚਲੇ ਜਾਵਾਂਗੇ। ਭਾਈ ਗੁਰਦਾਸ ਜੀ ਪੁੱਛਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹ ਸਮਝਦੇ ਨੇ, ਮਰਤੇ ਟਾਈਮ ਅਜਾਮਲ ਨੇ ਆਪਣੇ ਬੇਟੇ ਕਾ ਨਾਮ ਨਾਰਾਇਣ ਰੱਖਾ ਔਰ ਉਸਨੇ ਉਸਕੋ ਆਵਾਜ਼ ਮਾਰੀ ਔਰ ਉਸਕੋ ਜੰਮ ਛੋੜ ਕਰ ਚਲੇ ਗਏ। ਇਹ ਸਾਨੂੰ ਹਜ਼ਾਰਾਂ ਸਾਲਾਂ ਤੋਂ ਸੁਣਨ ਨੂੰ ਮਿਲਦਾ ਸੀ, ਪਰ ਗੁਰੂ ਘਰ 'ਚ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਐਸੀਆਂ ਕਹਾਣੀਆਂ ਸਾਨੂੰ ਸੁਣਾ ਜਾਂਦੇ ਨੇ ਔਰ ਅਸੀਂ ਉਹਨਾਂ ਨੂੰ ਸੁਣਦੇ ਹਾਂ। ਅਸੀਂ ਉਹਨਾਂ ਰਾਗੀਆਂ ਨੂੰ ਢੇਰ ਸਾਰੇ ਪੈਸੇ ਦੇ ਕੇ, ਢੇਰ ਸਾਰੀ ਮਾਇਆ ਰੱਖ ਕੇ, ਉਹਨਾਂ ਨੂੰ ਸਲਾਮ ਕਰ ਕਰਕੇ ਚੁੱਕ ਕੇ, ਬਈ ਵਾਹ ਜੀ ਵਾਹ ਬੜੀ ਸੋਹਣੀ ਗੱਲ ਸੁਣਾ ਗਏ, ਪਰ ਭਾਈ ਗੁਰਦਾਸ ਜੀ ਦੇ ਨਾਲ ਮੇਲ ਨਹੀਂ ਖਾ ਰਹੇ ਹੁੰਦੇ, ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਮੇਲ ਨਹੀਂ ਖਾ ਰਹੇ ਹੋ, ਕਰਨ ਬਿਖਿਅਨ ਸਿਓ ਕਾਹੇ ਰਚਿਓ। ਹੁਣ ਸੁਣੀਏ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ। ਕਹਿੰਦੇ ਨੇ, ਜੈਸੇ ਘਰ ਲਾਗੇ ਆਗ, ਜੈਸੇ ਘਰ ਲਾਗੇ ਆਗ ਜਾਗ ਕੂਆਂ ਖੋਦਿਓ ਚਾਹੇ। ਘਰ ਮੇਂ ਅਗਰ ਆਗ ਲੱਗ ਜਾਏ, ਕੂਆਂ ਖੋਦਨੇ ਬੈਠ ਜਾਓ, ਕਾਰਜ ਨਾ ਸਿੱਧ ਹੋਏ, ਅੱਗ ਨਹੀਂ ਬੁਝਾ ਸਕੋਗੇ, ਰੋਏ ਪਛਤਾਈਏ, ਰੋਣਾ ਪੜੇਗਾ, ਪਛਤਾਉਣਾ ਪੜੇਗਾ, ਘਰ ਮੇਂ ਆਗ ਲੱਗ ਜਾਈਏ। ਜੈਸੇ ਘਰ ਲਾਗੇ ਆਗ ਜਾਗ ਕੂਆਂ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਏ। ਦੂਜਾ ਐਗਜ਼ਾਮਪਲ ਦਿੰਦੇ ਨੇ, ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਲੜਾਈ ਲੱਗੀ ਹੋਵੇ ਔਰ ਤੁਸੀਂ ਦੁਸ਼ਮਣ ਨੂੰ ਕਹੋ ਇੱਕ ਮਿੰਟ ਠਹਿਰੋ, ਮੈਂ ਜਿਹੜਾ ਤੀਰ ਕਮਾਨ ਚਲਾਉਣਾ ਸਿੱਖਾਂ, ਸ਼ਸਤਰ ਚਲਾਉਣੇ ਸਿੱਖਾਂ ਵਾਂ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਅਨਥਾ ਉੱਦਮ ਬੇਕਾਰ ਦਾ ਤੇਰਾ ਐਫਰਟ ਜਾਏਗਾ ਜ਼ਾਇਆ। ਜੈਤ ਪਦਵੀ ਨਾ ਪਾਈ ਹੈ, ਤੂੰ ਜਿੱਤ ਨਹੀਂ ਸਕਦਾ ਕਿਉਂਕਿ ਉਹ ਤੈਨੂੰ ਸਮਾਂ ਨਹੀਂ ਦੇਗਾ ਕਿ ਤੂੰ ਆਪਣੀ ਸ਼ਸਤਰ ਵਿੱਦਿਆ ਸਿੱਖਣ ਜਾ। ਇਸ ਤਰ੍ਹਾਂ ਬਿਆਨ ਕਰਦੇ ਹੋਏ ਕਹਿੰਦੇ ਨੇ, ਆਖੀਰਲੇ ਪਦੇ ਵਿੱਚ ਲੈ ਜਾ ਕੇ ਕਹਿੰਦੇ ਨੇ, ਅਵਧ ਵੀ ਆਈ ਜਾਏ, ਉਮਰ ਬੀਤਦੀ ਜਾ ਰਹੀ ਹੈ, ਤੈਸੇ ਮਾਇਆ ਤੰਦ ਅੰਧ, ਤੇਰੀ ਉਮਰ ਬਿਖਿਅਨ ਵਾਲੇ ਬਿਖਿਆ ਵਾਲੇ ਕੰਮਾਂ ਦੇ ਵਿੱਚ ਬੀਤ ਰਹੀ ਹੈ, ਪਰ ਤੂੰ ਸਮਝਦਾ ਹੈ ਕਿ ਅਖੀਰ ਵੇਲੇ ਮੈਂ ਰੱਬ ਦਾ ਨਾਂ ਲੈ ਲਵਾਂਗਾ। ਇਹੀ ਭੁਲੇਖਾ ਪਾਇਆ ਹੋਇਆ, ਦੇਖਿਓ ਫਲਾਣੇ ਦੀ ਮੌਤ ਕਿਤਨੀ ਚੰਗੀ ਹੋਈ, ਬਿਲਕੁਲ ਕੋਈ ਦੁੱਖ ਨਹੀਂ ਲੱਗਾ, ਰਾਤੀ ਸੁੱਤੇ ਸਵੇਰੇ ਬਸ ਮਰੇ ਹੋਏ ਸਨ। ਦੇਖੋ ਜੀ ਬੜੇ ਆਰਾਮ ਨਾਲ ਲੇਟੇ ਲੇਟੇ ਚਲੇ ਗਏ। ਦੇਖੋ ਕੋਈ ਦਾਨ ਪੁੰਨ ਕੀਤਾ ਹੋਣਾ, ਬੜੇ ਚੰਗੇ ਬੀਜ ਬੀਜੇ ਹੋਣੇ, ਬੜੀ ਚੰਗੀ ਜੀਵਨੀ ਹੋਣੀ। ਦੇਖੋ ਉਹਨਾਂ ਦੀ ਸਾਧੂਆਂ ਵਾਲੀ, ਸੰਤਾਂ ਵਾਲੀ, ਬ੍ਰਹਮ ਗਿਆਨੀਆਂ ਵਾਲੀ ਮੌਤ ਹੋਈ ਹੈ। ਮੌਤ ਮੌਤ ਹੁੰਦੀ ਹੈ, ਭਾਵੇਂ ਤੜਫ ਕੇ ਹੋਵੇ, ਭਾਵੇਂ 9 ਮਹੀਨੇ ਬੈੱਡ 'ਤੇ ਪੈ ਕੇ ਹੋਵੇ, ਅਤੇ ਭਾਵੇਂ 1 ਸਕਿੰਟ 'ਚ ਨਿਕਲ ਜਾਏ, ਮੌਤ ਨੇ ਤਾਂ 1 ਸਕਿੰਟ 'ਚ ਨਿਕਲਣਾ। ਮਕਸਦ ਤਾਂ ਐਵੇ ਜੀਵਨ ਕਿਸ ਤਰ੍ਹਾਂ ਜੀਵਿਆ। ਬੜੇ ਬੜੇ ਲੋਕਾਂ ਦੁਨੀਆ ਵਿੱਚ ਚੋਰ, ਉਚੱਕੇ, ਬਦਮਾਸ਼, ਠੱਗ, ਮਰਡਰਰਸ ਦੀ ਮੌਤ 1 ਸਕਿੰਟ 'ਚ ਇਸ ਤਰ੍ਹਾਂ ਬੜੇ ਸੌਖਿਆਂ ਆਰਾਮ ਨਾਲ ਹੋ ਜਾਂਦੀ ਹੈ। ਔਰ ਦੁਨੀਆ 'ਚ 99% ਮੌਤਾਂ ਰਾਤੀ ਸੌਂਦੇ ਨੇ, ਸਵੇਰੇ ਉੱਠਦੇ ਨਹੀਂ ਨੇ, ਐਸੀਆਂ ਹੀ ਹੁੰਦੀਆਂ ਨੇ, ਭਾਵੇਂ ਉਹ ਸ਼ਰੀਫ ਹੋਣ, ਭਾਵੇਂ ਉਹ ਗੁਰਮੁਖ ਹੋਣ। ਇਹਦੇ ਨਾਲ ਕੋਈ ਕ੍ਰਾਈਟੇਰੀਆ ਨਹੀਂ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਅਵਧ ਵੀ ਆਏ ਜਾਏ ਤੈਸੇ ਮਾਇਆ ਤਾਂਦਨ, ਅੰਤਕਾਲ ਕੈਸੇ ਅਰਨਾਮ ਲਈ ਬੁਲਾਈਏ। ਭਾਈ ਗੁਰਦਾਸ ਜੀ ਬੜੇ ਵਿਅੰਗ ਦੇ ਨਾਲ ਕੁਸ਼ਚਨ ਕਰ ਰਹੇ, ਸਾਰੀ ਉਮਰ ਤਾਂ ਤੂੰ ਐਸੇ ਜੀਵਨ ਬਿਤਾਇਆ, ਆਖੀਰ ਮੈਂ ਤੇਰਾ ਮਨ ਵਾਲ ਲੱਗੇਗਾ ਹੀ ਕੈਸੇ। ਇਹ ਆਖੀਰ ਦਾ ਇੱਕ ਪ੍ਰਤੀਕ ਹੈ। ਆਖੀਰ ਸਮਝਦੇ ਨੇ ਜਦੋਂ ਮਨੁੱਖ ਸਰੀਰਕ ਤੌਰ 'ਤੇ ਆਪਣੀ ਜਾਨ ਤਿਆਗਦਾ, ਜਦੋਂ ਇਸ ਦੀ ਮੌਤ ਹੋ ਜਾਂਦੀ ਹੈ, ਜਦੋਂ ਇਸ ਸਰੀਰ ਤੋਂ ਵਿਛੜ ਜਾਂਦਾ, ਉਸਨੂੰ ਲੋਕ ਅੰਤਕਾਲ, ਆਖੀਰ ਸਮਾਂ ਕਹਿੰਦੇ ਨੇ। ਦਰਅਸਲ ਗੁਰਬਾਣੀ ਨੂੰ ਪੜ੍ਹ ਕੇ ਦੇਖਾਂਗੇ ਤਾਂ ਗੁਰਬਾਣੀ ਕਹਿੰਦੀ ਹੈ ਕਿ ਇਹ ਇਨਸਾਨ ਜਦੋਂ ਤੂੰ ਮਾੜੀ ਬੁੱਧੀ ਦਾ ਭੋਜਨ ਭਜਦਾ ਹੈ ਨਾ, ਮਾੜੀ ਬੁੱਧੀ ਦਾ ਭਜਨ ਕਰਦਾ ਨਾ, ਮਾੜੇ ਖਿਆਲ ਖਾਂਦਾ ਨਾ, ਉਸੇ ਵੇਲੇ ਤੇਰਾ ਅੰਤਕਾਲ ਹੋ ਗਿਆ। ਗੱਲਾਂ ਉੱਪਰ ਤਪਾਵਸ 9:20 ਖਾਧੀ, ਤਤਕਾਲ ਮਰ ਜਾਏ, ਉਸੇ ਵੇਲੇ ਮਰ ਜਾਂਦਾ ਨਾਨਕ। ਜਿਤ ਵੇਲੇ ਜਦੋਂ ਜਿਤ ਵੇਲੇ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਇਨਸਾਨ ਕਬ ਮਰ ਜਾਤਾ ਹੈ, ਅੰਤਕਾਲ ਉਸਕਾ ਕਬ ਹੋਤਾ ਹੈ, ਜਬ ਉਸਕੋ ਸੱਚ ਭੁੱਲ ਜਾਤਾ ਹੈ, ਜਦੋਂ ਸੱਚ ਉਹਨੂੰ ਵਿਸਰ ਜਾਂਦਾ ਹੈ, ਭੁਲੇਖਾ ਉਹ ਖਾ ਜਾਂਦਾ ਹੈ, ਮਰ ਜਾਂਦਾ ਹੈ। ਅਸੀਂ ਕਾਰ ਚਲਾ ਰਹੇ ਹਾਂ, ਸਾਰੇ ਘਰ ਵਾਲੇ ਕਹਿੰਦੇ ਨੇ ਤੁਸੀਂ ਇੰਨੀ ਸੋਹਣੀ ਕਾਰ ਚਲਾਉਂਦੇ ਸੀ, ਫਿਰ ਐਕਸੀਡੈਂਟ ਕਿਵੇਂ ਹੋ ਗਿਆ? ਕਹਿੰਦੇ ਪਤਾ ਨਹੀਂ, ਰਾਤੀ ਬੜੀ ਦੇਰ ਜਾਗਦਾ ਰਿਹਾ, ਅਚਾਨਕ 1 ਸਕਿੰਟ ਲਈ ਮੇਰੀ ਬਸ ਅੱਖ ਲੱਗੀ ਆ, ਪਤਾ ਹੀ ਲੱਗਾ ਉਧਰੋਂ ਟੱਕਰ ਹੋ ਗਈ। 1 ਸਕਿੰਟ ਲਈ ਅੱਖ ਜਿਹੜੀ ਲੱਗੀ ਨਾ, ਇਹ ਅੰਤਕਾਲ ਹੈ। ਅੱਖ ਲੱਗ ਜਾਣਾ ਕੀ ਹੈ? ਅਚੇਤ ਮਨ ਦੀ ਅਵਸਥਾ। ਇਹ ਬਿਖੀਅਨ ਸਿਓਂ ਕਾਹੇ ਰਚਿਓ ਸਮਝ ਆਇਆ ਤਾਂ ਕਹਿੰਦੇ ਨੇ, ਜੇ ਤੂੰ 1 ਸਕਿੰਟ ਲਈ ਵੀ ਉਦਾਸ ਨਹੀਂ ਹੋਇਆ, ਕਿਹੜੇ ਪੱਖੋਂ ਹੈ? ਬਿਖਿਆ ਦੇ ਕੰਮਾਂ ਤੋਂ। ਕੱਲ੍ਹ ਅਸੀਂ ਉਦੋ ਸ਼ਾਹ ਹੈ ਮੀਨਸ ਉਤਸ਼ਾਹ ਭਰੇ ਇਨਸਾਨ ਦੀ ਨਿਸ਼ਾਨੀ ਸਮਝੀ ਸੀ, ਅਤੇ ਉਦਾਸ ਹੋਏ ਇਨਸਾਨ ਦੀ ਉਸਦੇ ਨਾਲ ਹੀ ਉਹਦੀ ਅਵਸਥਾ ਸਮਝੀ। ਕੁਆਇਨ ਦੇ ਦੋਨੋਂ ਹਿੱਸੇ ਸਮਝੇ ਸਨ ਕਿ ਇੱਕ ਪਾਸੇ ਜੇ ਉਤਸ਼ਾਹ ਹੈ ਕਿ ਮੈਂ ਦਿਨ ਰਾਤ ਮਿਹਨਤ ਕਰਕੇ, 22 ਘੰਟੇ ਮਿਹਨਤ ਕਰਕੇ ਮੈਂ ਆਪਣਾ ਕੰਮ ਕਾਜ ਖੜ੍ਹਾ ਕਰਨਾ ਹੈ, ਮੈਂ ਪੈਸੇ ਕਮਾਉਣੇ ਨੇ, ਤਾਂ ਬਹੁਤ ਪੈਸੇ ਤਾਂ ਆ ਜਾਣਗੇ। ਹੋਏਗਾ ਕਿ ਉਦੋਂ ਸਾਹ ਹੈ ਕਿਆ ਨਿਸ਼ਾਨੀ, ਤੋਟ ਨਾ ਆਵੇ ਅੰਨੀ, ਪਰ ਨਾਲ ਦੇ ਨਾਲ ਇੱਕ ਦੂਜਾ ਕੰਮ ਹੋ ਜਾਏਗਾ, ਵਾਇਰਸ ਇੱਕ ਹੋਰ ਆ ਜਾਏਗਾ। ਜੇ ਤੇਰੇ ਕੋਲ ਸੱਚ ਦਾ ਗਿਆਨ ਨਹੀਂ, ਉਹ ਵਾਇਰਸ ਕੀ ਆ ਜਾਏਗਾ? ਤੂੰ ਸੱਚ ਵਾਲੇ ਪਾਸਿਓਂ ਦਲਿੱਦਰ ਹੋ ਜਾਏਗਾ, ਤੈਨੂੰ ਸੱਚ ਲੈਣ ਦੀ ਮਨ ਅੰਦਰ ਇੱਛਾ ਪੈਦਾ ਨਹੀਂ ਹੋਏਗੀ, ਉਸ ਪਾਸੋਂ ਤੂੰ ਸੁਸਤ ਹੋ ਜਾਏਗਾ। ਤਾਂ ਉਸ ਪਾਸੋਂ ਜੇ ਤੂੰ ਪੈਸੇ ਮਾਇਆ ਕਮਾਉਣ ਦੇ ਉਤਸ਼ਾਹ ਵਿੱਚ ਲੱਗਾ ਰਿਹਾ, ਤਾਂ ਤੈਨੂੰ ਕੁਛ ਹੋਰ ਵੀ ਚੀਜ਼ਾਂ ਤੰਗ ਕਰਨਗੀਆਂ। ਫੋਰ ਐਗਜ਼ਾਮਪਲ, ਮਨੁੱਖ ਪੈਸੇ ਕਮਾ ਕੇ ਲਿਆਉਂਦਾ, ਤਾਂ ਜਦੋਂ ਪੈਸੇ ਕਮਾ ਕੇ ਲਿਆਉਂਦਾ, ਘਰ ਬੱਚੇ, ਘਰ ਮਾਂ, ਘਰ ਵੋਟੀ, ਧੀਆਂ, ਇਹ ਸਾਰੇ ਉਹਨੂੰ ਕਹਿੰਦੇ ਨੇ ਜਿਹੜੇ ਪੈਸੇ ਕਮਾ ਕੇ ਲਾਇਓ, ਯੇ ਲੈ ਦਿਉ, ਯੇ ਲੈ ਦਿਉ, ਯੇ ਲੈ ਦਿਉ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਤੂੰ ਉੱਛਾ ਪੈਸੇ ਤਾਂ ਕਮਾ ਕੇ ਢੇਡ ਸਾਰੇ ਲੈ ਆਇਆ, ਲੇਕਿਨ ਦੂਜੇ ਪਾਸਿਓਂ ਤੂੰ ਸੁਸਤ ਰਿਹਾ, ਤਾਂ ਹੋਇਆ ਕਿ ਉਦੋਂ ਸੀ ਘਰੇ ਹੀ ਉੱਠੀ, ਉਹਦੇ ਘਰ ਅੰਦਰ ਐਸੀ ਸੁਸਤੀ ਛਾ ਗਈ, ਜਿਸ ਪਾਸੋਂ ਉਦਾਸ ਹੋਣਾ ਸੀ ਉਸ ਪਾਸੇ ਧਿਆਨ ਨਹੀਂ ਕੀਤਾ, ਅਤੇ ਉਹਦੇ ਹਿਰਦੇ ਰੂਪੀ ਘਰ ਅੰਦਰ ਉਦਾਸੀ ਛਾ ਗਈ, ਤਾਂ ਹੋਇਆ ਕਿ ਕੁੜੀ ਰੰਨੀ ਸੰਮੀ, ਸੱਤੀ ਰੰਨੀ ਸਿਆਪਾ, ਰੋਵਨ ਕੂੜੀ ਕੰਮੀ। ਜਨਾਨੀ ਕਹਿੰਦੀ ਹੈ, ਕੱਪੜੇ ਲੈ ਦਿਓ, ਸੂਟ ਲੈ ਦਿਓ, ਬੱਚਿਆਂ ਵਾਸਤੇ ਖਿਡੌਣੇ ਲੈ ਦਿਓ, ਇਹ ਲੈ ਆਓ, ਉਹ ਲੈ ਆਓ, ਵਿਹਲੇ ਬੈਠੇ ਰਹਿੰਦੇ ਹੋ, ਅਖਬਾਰ ਪੜ੍ਹਦੇ ਹੋ, ਹਰ ਵੇਲੇ ਕੰਮ ਵਿੱਚ ਮਸਤ ਰਹਿੰਦੇ ਹੋ, ਰਾਸ਼ਨ ਨਹੀਂ ਹੈ, ਸਾਰੇ ਜਿਤਨੇ ਨਾ ਘਰ ਦੀਆਂ ਬੀਬੀਆਂ ਜਿਤਨੀਆਂ ਸਾਰੀਆਂ ਗੱਲਾਂ ਇਸ ਬੰਦੇ ਨਾਲ ਕਰਦੀਆਂ, ਇਸ ਤਰ੍ਹਾਂ ਹੀ ਇਹਦੀਆਂ ਨਾ ਕੁਛ ਹੋਰ ਰੰਨਾਂ ਵੀ ਨੇ, ਜਿਹਨੂੰ ਅਸੀਂ ਕੱਲ੍ਹ ਗੱਲ ਕੀਤੀ ਸੀ, ਸੱਤੀ ਸੱਤੀ ਕੱਪੜੀ ਅੱਗ ਲੱਗ ਗਈ, ਇੱਕ ਈਡੀਅਮ ਹੈ ਸੱਤੀ, ਇਸ ਸ਼ਬਦ ਵਿੱਚ ਹੈ ਸੱਤੀ ਰੰਨੀ, 7 ਰੰਨਾਂ ਨੇ ਸਾਡੀਆਂ, ਇਹ 2 ਅੱਖਾਂ, ਇਹ ਨੱਕ, ਇਹ 2 ਕੰਨ, ਇਹ ਸਾਡਾ ਮੂੰਹ ਅਤੇ ਸਾਡੀ ਇੰਦਰੀ, ਇਹ 7 ਰੰਨਾਂ ਨੇ, ਇਹ ਆਪਣਾ ਸਿਆਪਾ ਪਾਉਂਦੀਆਂ, ਜਿਸ ਤਰ੍ਹਾਂ ਘਰ ਬੀਬੀ ਕਹਿੰਦੀ ਹੈ ਨਾ, ਹੁਣ ਇਹ ਨਹੀਂ ਲਿਆਏ, ਇਹ ਨਹੀਂ ਲਿਆਏ, ਇਹ ਨਹੀਂ ਲਿਆਏ, ਤੁਸੀਂ ਹਰ ਵੇਲੇ ਬੈਠੇ ਰਹਿੰਦੇ ਹੋ। ਹੁਣ ਉਹ ਦੇਖਦੀ ਹੈ, ਇਹ ਤਾਂ ਉਸ ਪਾਸੋਂ ਤਾਂ ਬੜਾ ਉਤਸ਼ਾਹ ਕਰਦਾ, ਪਰ ਇਹਦੇ ਕੋਲ ਆਤਮਕ ਜੀਵਨ ਦੇ ਗੁਣ ਕੋਈ ਨਹੀਂ ਨੇ, ਗੁਣ ਗੋਬਿੰਦ ਜਿਹੜੇ ਗਾਣੇ ਸੀ, ਤਾਂ ਇਹ ਆਪਣੀ ਡਿਮਾਂਡ ਕਰਦੀਆਂ, ਅੱਖਾਂ ਨੂੰ ਕਾਮਾਦਿਕ ਭੋਜਨ ਦੇ, ਇਸ ਜੀਵ ਨੂੰ ਛੱਟੀ ਪਦਾਰਥ ਖਵਾਉਣ ਦੇ ਸਵਾਦ ਚਖਾ, ਇਹ ਆਪਣੀ ਡਿਮਾਂਡ ਕਰਦੀਆਂ ਕਿ ਹਰ ਵੇਲੇ ਬੈਠੇ ਰਹਿੰਦੇ ਹੋ ਸਾਡੇ ਵਾਸਤੇ ਲਿਆਓ। ਸੋ ਇਹ ਜਿਹੜੀਆਂ 7 ਰੰਨਾਂ ਨੇ ਸਾਡੀਆਂ, ਇਹ ਸਾਨੂੰ ਡਿਮਾਂਡ ਕਰਦੀਆਂ ਨੇ। ਇਹਨਾਂ ਦੇ ਨਾਲ ਕੀ ਹੁੰਦਾ ਕਿ ਅੰਦਰੋਂ ਸਾਨੂੰ ਗੁਣ ਗੋਬਿੰਦ ਗਾਉਣ ਦੀ ਜਾਚ ਨਹੀਂ ਆਉਂਦੀ, ਵਿਖਣ ਦੇ ਨਾਲ ਰਚੇ ਹੀ ਰਹਿੰਦੇ ਹਾਂ, ਤਾਂ ਕੀ ਹੋ ਜਾਂਦਾ ਪਲ ਪਲ ਸਾਡਾ ਜੀਵਨ। ਕਹੋ ਨਾਨਕ ਭੱਜ ਹਰ ਮਨਾ ਪਰੈ ਨਾ ਜਮ ਕੀ ਫਾਸ, ਜਮ ਦੀ ਫਾਸੀ ਵਿੱਚ ਫਸਿਆ ਰਹਿੰਦਾ ਅਤੇ ਕਹਿ ਰਹੇ ਨੇ ਤੂੰ ਸੱਚ ਨੂੰ ਵੱਲ ਜੁੜ ਜਾ। ਹੁਣ ਮੇਰੇ ਵਾਸਤੇ ਇੱਕ ਸਵਾਲ ਪੈਦਾ ਹੋ ਗਿਆ ਕਿ ਗੁਰੂ ਪਾਤਸ਼ਾਹ ਬਾਣੀ ਵਿੱਚ ਕਹਿ ਰਹੇ ਨੇ ਦਹਿ ਦਿਸ ਪਸਰਿਓ ਹੈ ਜਮ ਜੇਵਰਾ, ਹਰ ਪਾਸੇ ਜਮ ਜੇਵਰਾ ਛਾਇਆ ਹੋਇਆ ਦਹਿ ਦਿਸ਼ਾ ਨੂੰ, ਅਨੇਕਾਂ ਦਿਸ਼ਾਵਾਂ ਵੀ ਕਹਿੰਦੇ ਨੇ ਪਰ ਦਹਿ ਦਿਸ਼ਾ ਹੈ ਸਾਡੇ ਇਸ ਸਰੀਰ ਦੇ ਜਿਤਨੇ ਇੰਦਰੇ ਗਿਆਨ ਇੰਦਰੇ ਨੇ ਇਹਨਾਂ ਨੂੰ ਵੀ ਦਹਿ ਦਿਸ਼ਾ ਕਹਿੰਦੇ ਨੇ। 9 ਦੁਆਰੇ 10ਵਾਂ ਗੁਪਤ ਰਖਾਇਆ, ਇਹ ਸਾਡੇ ਜਿਹੜੀਆਂ 10 ਦਿਸ਼ਾ ਨੇ ਇਹਨਾਂ ਸਾਰਿਆਂ ਦੇ ਡੋਰਸ 'ਤੇ ਜਮ ਦਾ ਜੇਵਰਾ ਬੈਠਾ ਹੋਇਆ। ਜ਼ਰਾ ਅਸੀਂ ਕੀ ਕਹੀਂ ਸੇ ਕੁਤਾਹੀ ਕਰੋ ਗਲੇ ਮੇਂ ਸੰਗਲ ਪੜੇਗੀ, ਕੀ ਵਿਕਾਰਾਂ ਦੀ, ਜਮ ਜੇਵਰਾ ਤੈਨੂੰ ਤੰਗ ਕਰੇਗਾ। ਮੈਂ ਸੋਚ ਰਿਹਾ ਸੀ ਹੁਣ ਮੇਰੇ ਵਾਸਤੇ ਮੁਸ਼ਕਲ ਹੋ ਗਿਆ ਕਿ ਮੈਂ ਜਮ ਬੋਲ ਕੇ ਛੋੜ ਦਿਆਂ ਅਤੇ ਸੰਗਤ ਨਾਲ ਮੈਂ ਡਿਸਕਸ ਨਾ ਕਰਾਂ। ਜਿਹੜੀ ਸੰਗਤ ਹਜ਼ਾਰਾਂ ਸਾਲਾਂ ਤੋਂ ਇਹ ਸਮਝਦੀ ਹੈ ਮਰਨ ਵੇਲੇ ਜਮ ਲੈਣ ਆਉਂਦੇ ਨੇ, ਅਤੇ ਕੱਲ੍ਹ ਅਸੀਂ ਇੱਥੇ ਗੱਲ ਛੋੜੀ ਸੀ ਮਰਨ ਵੇਲੇ ਜਮ ਲੈਣ ਆਉਂਦੇ ਨੇ, ਮਰਨ ਤੋਂ ਬਾਅਦ ਜਮ ਹੈ ਨੇ ਮੈਨੂੰ ਪਤਾ ਨਹੀਂ। ਹੁਣ ਗੁਰੂ ਪਾਤਸ਼ਾਹ ਕੀ ਕਹਿੰਦੇ, ਗੁਰੂ ਪਾਤਸ਼ਾਹ ਕਹਿੰਦੇ ਨੇ ਜਮ ਹੋਂਦੇ ਕੌਣ ਨੇ, ਮਾਇਆ ਮੋਹ ਪ੍ਰੇਤ ਹੈ, ਡੈਫੀਨੇਸ਼ਨ ਨਿਕਲ ਆਈ। ਦੁਨੀਆ ਪ੍ਰੇਤ ਸਮਝਦੀ ਆ, ਕੋਈ ਭੂਤ ਪ੍ਰੇਤ ਹੋਤੇ ਹੈ, ਕੋਈ ਤਾਂਤਰਿਕ ਕੁਛ ਹੋਤੇ ਹੈ, ਇਸਕੇ ਘਰ ਮੇਂ ਕੁਛ ਹੋ ਗਿਆ, ਇਸਕੀ ਸਾਸ ਕੀ ਬਹੂ ਕੀ ਬਨਤੀ ਨਹੀਂ ਹੈ, ਇਸਕੇ ਜੇਠ ਨੇ ਜਾਂ ਜੇਠਾਨੀ ਨੇ ਜਾਂ ਦੇਰ ਨੇ ਇਨਕੋ ਲੂਟ ਲਿਆ, ਦਰਅਸਲ ਇਨਕੋ ਕੁਛ ਕਰ ਦਿਆ, ਇਨਕੇ ਉੱਪਰ ਕੋਈ ਭੂਤ ਪ੍ਰੇਤ ਚਿਪਟਾ ਦੀਆਂ, ਇਨਕੇ ਘਰ ਮੇਂ ਕੁਛ ਫੇਂਕ ਦਿਆ, ਇਨਕੇ ਘਰ ਮੇਂ ਖੂਨ ਕੇ ਦੀਵਾਰੋਂ ਪੇ ਧੱਬੇ ਲਗੇ ਹੋਏ ਥੇ, ਉਹ ਭਾਵੇਂ ਧੱਬੇ ਰਾਤੀ ਕਬੂਤਰ ਨੂੰ ਬਿੱਲੀ ਨੇ ਪਕੜਿਆ ਹੋਵੇ ਉਹਦੇ ਲੱਗੇ ਹੋਣ, ਪਰ ਦੁਨੀਆ ਨਿੱਕੀ ਨਿੱਕੀ ਗੱਲ ਤੋਂ ਡਰਦੀ ਹੈ, ਇਸ ਕਰਕੇ ਦੁਨੀਆ ਇਹ ਭੂਤ ਪ੍ਰੇਤ ਦੇ ਚੱਕਰ ਪਾ ਕੇ ਤਾਂਤਰਿਕ ਵਾਲੇ ਦਰਾਣੀ ਜਠਾਣੀ ਨੂੰ ਲੜਾ ਦਿੰਦੇ ਨੇ, ਨੂੰ ਸੱਸ ਨੂੰ ਲੜਾ ਦਿੰਦੇ ਨੇ, ਦੋ ਭਰਾਵਾਂ ਨੂੰ ਲੜਾ ਦਿੰਦੇ ਨੇ, ਪਰ ਉਹ ਇਹਨਾਂ ਗੇਮਾਂ 'ਚ ਫਸੇ ਰਹਿੰਦੇ ਨੇ, ਉਹ ਪ੍ਰੇਤ ਸਮਝਦੇ ਨੇ। ਹੁਣ ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦਿਆਂ ਹੋਇਆ ਸੋਚਦੇ ਨੇ ਸ਼ਾਇਦ ਬਾਣੀ ਮੇਂ ਵੀ ਤੋ ਪ੍ਰੇਤ ਆਇਆ, ਬਾਣੀ ਮੇਂ ਵੀ ਤੋ ਭੂਤ ਆਇਆ ਹੀ ਹੈ ਨਾ, ਦੇਖੋ ਨਾ ਬਾਣੀ ਮੇਂ ਵੀ ਤੋ ਚੁੜੇਲ ਆਇਆ ਹੀ ਹੈ। ਹੁਣ ਗੁਰੂ ਪਾਤਸ਼ਾਹ ਜੀ ਨੂੰ ਪੁੱਛਦੇ ਹਾਂ ਤੁਸੀਂ ਸਾਨੂੰ ਡੈਫੀਨੇਸ਼ਨ ਸੁਣਾਓ। ਗੁਰੂ ਪਾਤਸ਼ਾਹ ਕਹਿੰਦੇ ਨੇ ਮਾਇਆ ਮੋਹ ਪ੍ਰੇਤ ਹੈ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ, ਜਮ ਦੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਜਦੋਂ ਇਹ ਮਨੁੱਖ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਪੈ ਜਾਂਦਾ ਨਾ, ਇਹ ਜਮ ਨੇ। ਇਹਨੂੰ ਗੁਰੂ ਪਾਤਸ਼ਾਹ ਇੱਕ ਵਿਅੰਗ ਦੇ ਨਾਲ ਦੁਨੀਆ 'ਚ ਪ੍ਰਚਲਿਤ ਬੋਲੀ ਦੇ ਵਿੱਚ ਸਾਨੂੰ ਐਕਸਪਲੇਨ ਕਰਦੇ ਨੇ, ਇਹ ਸਾਡੀ ਜਿੰਦ ਦੇ ਵੈਰੀ ਨੇ, ਸਾਨੂੰ ਹਰ ਵੇਲੇ ਤੰਗ ਕਰਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਵਿਕਾਰ ਮਾਇਆ ਮਦ ਸੋਇਓ, ਵਿਕਾਰਾਂ ਦੇ ਮਦ ਵਿੱਚ ਜੇ ਆ ਇਨਸਾਨ ਤੂੰ ਸੁੱਤਾ ਹੋਇਆ, ਸੂਝ ਬੂਝ ਨਾ ਆਵੇ, ਤੈਨੂੰ ਕੁਛ ਸਮਝ ਨਹੀਂ ਆਉਂਦੀ, ਪਕੜ ਕੇਸ ਜਮ ਉਠਾਰਿਓ ਤਦ ਹੀ ਕਰ ਜਾਵੇ। ਸਵਾਲ ਵੀ ਹੈ ਅਤੇ ਵਿਅੰਗ ਵੀ ਹੈ, ਅਫਸੋਸ ਵੀ ਲੱਗਦਾ ਕਿ ਜਦੋਂ ਤੈਨੂੰ ਜਮ ਪਕੜਦਾ। ਪਿਛਲੇ ਦਿਨਾਂ 'ਚ ਅਸੀਂ ਸ਼ਬਦ ਵਿਚਾਰਿਆ ਸੀ ਕਿ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਤਾਂ ਅਸੀਂ ਸ਼ਬਦ ਨੂੰ ਸਮਝਦੇ ਸਾਂ ਅਗਰ ਇਨਸਾਨ ਮਰ ਜਾਏ ਕਿਸੇ ਕਾਮ ਨਹੀਂ ਆਤਾ, ਨਰੂ ਮਰੇ, ਪਸ਼ੂ ਅਗਰ ਮਰ ਜਾਏ ਤੋ ਦਸ ਕਾਮ ਆਤਾ, ਦੇਖੋ ਉਸਕਾ ਚਮੜਾ ਬਨਤਾ, ਦੇਖੋ ਉਸਕੇ ਹਾਥੀ ਦਾਂਤ ਕਾ ਯੇ ਬਨਤਾ, ਦੇਖੋ ਯੇ ਬਨਤਾ, ਪਸ਼ੂ ਕਾ ਯੇ ਬਨਤਾ, ਉਸਕੀ ਦਵਾਈਆਂ ਬਨਤੀਆਂ, ਯੇ ਉਹ, ਇਹ ਸਾਰੀਆਂ ਗੱਲਾਂ ਅਸੀਂ ਕਰਦੇ ਹੁੰਦੇ ਸਾਂ ਇਸ ਇਹਨਾਂ ਸ਼ਬਦਾਂ ਦੇ ਅਰਥ ਇਸ ਤਰ੍ਹਾਂ ਕਰਕੇ। ਪਰ ਜਦੋਂ ਅਸੀਂ ਡਿਟੇਲ ਵਿੱਚ ਸਮਝਿਆ ਤਾਂ ਪਤਾ ਲੱਗਾ ਉਹਦਾ ਰਹਾਓ ਕਹਿ ਰਿਹਾ ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੋ ਬਾਬਾ ਰੇ, ਮੇਰੇ ਐਟ ਪ੍ਰੈਜੈਂਟ ਜਿਹੜੀਆਂ ਮੇਰੀਆਂ ਡੂਇੰਗ ਡੀਡਸ ਔਰ ਜਿਹੜੀ ਮੇਰੀ ਸੋਚਣੀ ਹੈ ਨਾ, ਇਹਨਾਂ ਦੀ ਗਤੀ ਮੈਨੂੰ ਸਮਝ ਨਹੀਂ ਆਉਂਦੀ, ਅਤੇ ਪਤਾ ਲੱਗਾ ਇਹ ਪ੍ਰੈਜੈਂਟ ਦੀ ਗੱਲ ਚੱਲ ਰਹੀ ਹੈ। ਨਾਲ ਪਤਾ ਲੱਗਾ ਕਿ ਅੱਜ ਬੰਦਾ ਮਰ ਜਾਏ, ਲਾਇਸੈਂਸ ਦੇ ਪਿੱਛੇ ਲਿਖਿਆ ਹੁੰਦਾ 24 ਘੰਟੇ ਅੰਦਰ ਮੇਰੀਆਂ ਅੱਖਾਂ ਕਿਸੇ ਨੂੰ ਦਾਨ ਦੇ ਸਕਦੇ ਹੋ, ਟਿੱਕ ਪਿੱਛੇ ਟਿੱਕ ਕਰ ਦਿਓ। ਅਮਰੀਕਾ ਜੈਸੀ ਜਗ੍ਹਾ ਵੀ ਲਾਇਸੈਂਸ ਦੇ ਪਿੱਛੇ ਟਿੱਕ ਕੀਤਾ ਹੁੰਦਾ ਵੀ ਬੰਦਾ ਅਚਾਨਕ ਐਕਸੀਡੈਂਟ ਨਾਲ ਮਰ ਗਿਆ, ਇਹ ਕਹਿ ਗਿਆ ਸੀ ਮੇਰੀ ਅੱਖਾਂ, ਅਤੇ ਉਹ ਘਰ ਵਾਲਿਆਂ ਨੂੰ ਅੱਖਾਂ ਉਹਦੀਆਂ ਦੂਜੇ ਨੂੰ ਦਾਨ ਕਰਨ ਵਾਸਤੇ ਪਹਿਲਾਂ ਹੀ ਦੱਸ ਦਿੰਦੇ ਨੇ, ਇਹਦੇ ਲੰਗਸ ਕੰਮ ਆਉਂਦੇ ਨੇ। ਤਾਂ ਕੀ ਬਾਣੀ ਝੂਠੀ ਹੋ ਗਈ? ਬਾਣੀ ਕਹਿ ਰਹੀ ਆ ਨਰੂ ਮਰੇ ਨਾਲ ਕਾਮ ਨਾ ਆਵੇ। ਅਸੀਂ ਇਹ ਮੰਨਦੇ ਹਾਂ ਕਿ ਬਾਣੀ ਝੂਠ ਹੋ ਨਹੀਂ ਸਕਦੀ, ਬਾਣੀ ਪੋਸਟ ਮਾਡਰਨ ਹੈ, ਹਜ਼ਾਰਾਂ ਕਰੋੜਾਂ ਸਾਲ ਤੱਕ ਜਦੋਂ ਤੱਕ ਇਨਸਾਨ ਇਸ ਧਰਤੀ 'ਤੇ ਰਹੇਗਾ ਇਹ ਬਾਣੀ ਨੂੰ ਝੁਟਲਾਇਆ ਨਹੀਂ ਜਾ ਸਕਦਾ। ਇਹ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ, ਬਾਣੀ ਨੂੰ ਝੁਟਲਾਇਆ ਨਹੀਂ ਜਾ ਸਕਦਾ। ਅਤੇ ਨਰੂ ਮਰਨ ਅਰਕਾਮ ਦੇ ਮੀਨਿੰਗ ਕੀ ਬਦਲ ਗਏ? ਅੱਜ ਮੈਡੀਕਲ ਸਾਇੰਸ ਬੰਦਾ ਮਰਦਾ, ਉਹਦੇ ਲੰਗਸ, ਉਹਦੀ ਕਿਡਨੀ, ਉਹਦਾ ਉਹਦੀਆਂ ਅੱਖਾਂ ਸਭ ਕੁਛ ਵਰਤਦੀ ਹੈ। ਸਾਨੂੰ ਲੱਗਿਆ ਸਾਨੂੰ ਇੰਝ ਮਹਿਸੂਸ ਹੁੰਦਾ ਕਿ ਇਹਦੇ ਅਰਥ ਨਹੀਂ ਨੇ, ਕਿ ਬੰਦਾ ਮਰ ਜਾਏ ਕੰਮ ਨਹੀਂ ਆਉਂਦਾ। ਪਤਾ ਲੱਗਾ ਕਰਮਾਂ ਦੀ ਗੱਲ ਰਾਓ 'ਚ ਚੱਲ ਰਹੀ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਨਰੂ ਮਰੇ ਨਰ ਕਾਮ ਨਾ ਆਵੇ, ਅਗਰ ਤੇਰੇ ਅੰਦਰ ਨਰੂ ਇਨਸਾਨੀਅਤ ਮਰ ਜਾਂਦੀ ਹੈ ਤਾਂ ਤੂੰ ਕਿਸੇ ਕੰਮ ਜੋਗਾ ਨਹੀਂ। ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਸ ਵਾਰੇ। ਅੱਜ ਵਾਈਲਡ ਐਨੀਮਲ ਵਾਲੇ ਇਨਵਾਇਰਮੈਂਟ ਵਾਲੇ ਪਸ਼ੂ ਨੂੰ ਮਾਰਾ ਨਹੀਂ ਦਿੰਦੇ ਨੇ, ਕੋਈ ਮਾਰੇ ਫਸ ਜਾਂਦਾ ਹੈ, ਮਰਨਾ ਪਾਪ ਹੋ ਗਿਆ ਅੱਜ, ਅਤੇ ਪਸ਼ੂ ਨੂੰ ਤੁਸੀਂ ਮਾਰ ਨਹੀਂ ਸਕਦੇ। ਕਹਿੰਦੇ ਨੇ ਜੇ ਤੇਰੇ ਅੰਦਰੋਂ ਪਸ਼ੂ ਤਾਂ ਮਰ ਜਾਏ, ਪਸ਼ੂ ਐਨੀਮਲ ਡੀਡਸ ਮਰ ਜਾਣ, ਪਸ਼ੂ ਮਰੇ ਤਾਂ ਇਹ ਮਨੁੱਖ ਦਸ ਕਾਜ ਸਵਾਰੇ ਤੂੰ ਕਰ ਸਕਣਾ। ਕਰਦੇ ਕਰਦੇ ਕਬੀਰ ਸਾਹਿਬ ਇਸ ਸ਼ਬਦ ਦੇ ਅਖੀਰ 'ਚ ਕਹਿੰਦੇ ਨੇ ਕਹੋ ਕਬੀਰ ਤਬ ਹੀ ਨਰ ਜਾਗੈ। ਕਬੀਰ ਸਾਹਿਬ ਕਹਿੰਦੇ ਨੇ ਬੰਦਾ ਦਰਅਸਲ ਤਾਂ ਜਾਗਦਾ ਹੈ ਜੰਮ ਕਾ ਡੰਡ ਮੂੰਡ ਮੈਂ ਲਾਗੈ, ਜਦੋਂ ਇਹਨੂੰ ਜੰਮ ਦਾ ਡੰਡਾ ਪੈਂਦਾ। ਜੰਮ ਦਾ ਡੰਡਾ ਕਦੋਂ ਪੈਂਦਾ? ਜਦੋਂ ਅਸੀਂ ਕਹਿੰਦੇ ਹਾਂ ਹਾਏ ਮੈਂ ਚਾਹੁੰਦਾ ਤਾਂ ਨਹੀਂ ਸੀ ਗੁੱਸਾ ਕਰਨਾ, ਪਰ ਮੇਰਾ ਐਵੇਂ ਬਲੱਡ ਪ੍ਰੈਸ਼ਰ ਵਧਿਆ। ਬਾਅਦ 'ਚ ਨਾ ਅਸੀਂ ਆਪਣੀ ਪਤਨੀ ਨੂੰ ਜਾਂ ਪਤੀ ਨੂੰ ਜਾਂ ਮਾਂ ਪਿਓ ਨੂੰ ਕਹਿੰਦੇ ਹਾਂ ਹਾਏ ਮੈਨੂੰ ਦਵਾਈ ਦਿਓ, ਮੇਰੇ ਹੱਥ ਪੈਰ ਮੱਲੋ, ਇਹਦਾ ਸਿਰ ਚੱਸੋ, ਇਹਦੇ ਪੈਰ ਚੱਸੋ। ਤੁਹਾਨੂੰ ਮਨਾ ਕੀਤਾ ਸੀ ਇੰਨਾ ਗੁੱਸਾ ਨਾ ਕਰੋ, ਇੰਨੀਆਂ ਗੱਲਾਂ ਨਾ ਕੱਢੋ, ਪਰ ਮੈਂ ਕੀ ਕਰਦਾ, ਮੇਰੇ ਵੱਸ ਨਹੀਂ ਸੀ। ਸਾਡੇ ਜਦੋਂ ਵੱਸ ਨਹੀਂ ਹੁੰਦਾ ਨਾ, ਇਹ ਜੰਮ ਕਾ ਡੰਡਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ ਜੰਮ ਕਾ ਡੰਡ ਮੂਡ ਮੈਂ ਲਾਗੈ, ਕਿ ਜੰਮ ਦਾ ਡੰਡਾ ਜਦੋਂ ਤੈਨੂੰ ਪੈਂਦਾ ਉਸ ਤੋਂ ਬਾਅਦ ਤੂੰ ਉਸ ਔਗੁਣ ਨੂੰ ਕਰ ਕਰਕੇ ਪਛਤਾਨਾ, ਉਸ ਔਗੁਣ ਨੂੰ ਕਰ ਕਰਕੇ ਬਾਅਦ ਵਿੱਚ ਰਿਗਰੈਟ ਕਰਦਾ, ਫਿਰ ਬਾਰ ਬਾਰ ਕਰਦਾ, ਰਿਪੀਟ ਕਰਦਾ। ਕਹੋ ਕਬੀਰ ਤਬ ਹੀ ਨਰ ਜਾਗੈ, ਹੁਣ ਨਰ ਕਹਿ ਰਹੇ ਨੇ, ਇਨਸਾਨ ਕਹਿ ਰਹੇ ਨੇ, ਜੀਂਦੇ ਜੀ ਕਹਿ ਰਹੇ ਨੇ, ਮਰਨ ਤੋਂ ਬਾਅਦ ਵਾਲਾ ਪਤਾ ਨਹੀਂ ਹੋਣਾ, ਮਰਨ ਤੋਂ ਬਾਅਦ ਜਗਾਣਗੇ ਪਤਾ ਨਹੀਂ। ਪਰ ਅਸੀਂ ਸੋਚਿਆ, ਸ਼ਬਦ ਆਉਂਦਾ ਹੈ ਛੋ ਜਮ ਆਏ ਕੇਸ ਗੈ ਪਟਕੇ, ਜਿਸ ਦਿਨ ਤੂੰ ਮਰੇਗਾ ਔਰ ਜਮ ਤੇਰੇ ਬਾਲ ਪਕੜ ਕੇ ਲੈ ਜਾਏਗਾ। ਇੱਕ ਇਲਿਊਸ਼ਨ ਹੈ, ਕੋਈ ਪੁੱਛੇ ਸਾਨੂੰ ਮਰਨੇ ਕੇ ਬਾਅਦ ਤੋਂ ਸਰੀਰ ਸਾਥ ਜਾਤਾ ਹੀ ਨਹੀਂ ਹੈ, ਤੋ ਕਿਆ ਕੇਸ ਜਾਤੇ ਹੈ ਜਿਨਕੋ ਜੰਮ ਪਕੜੇਗਾ, ਕੇਸ ਵੀ ਨਹੀਂ ਜਾਤੇ। ਤਾਂ ਅਸੀਂ ਇਹ ਵਿਚਾਰ ਕਰ ਰਹੇ ਸਾਂ ਕਿ ਇਹ ਦਰਅਸਲ ਕੇਸ ਪ੍ਰਤੀਕ ਹੈ ਮਤ ਦਾ, ਅਕਲ ਦਾ। ਜੇ ਤਾਂ ਚੰਗੀ ਮਤ ਹੈ ਤਾਂ ਉਸ ਪਾਸੇ ਪੋਜ਼ੀਟਿਵ ਸੈਂਸ 'ਚ ਕੇਸ, ਮਾਥਾ, ਸਿਰ, ਕੇਸਾਂ ਕਾ ਕਰ ਚਵਰ ਟੁਲਾਵਾਂ ਪੋਜ਼ੀਟਿਵ ਸੈਂਸ 'ਚ ਲੱਗਾ ਹੁੰਦਾ, ਪਰ ਇੱਥੇ ਨੈਗੇਟਿਵ ਸੈਂਸ 'ਚ ਹੈ ਭਾਵ ਤੇਰੀ ਚਤਰ ਬੁੱਧੀ। ਜਦੋਂ ਤੇਰੀ ਚਤਰ ਬੁੱਧੀ ਨੂੰ ਆ ਕੇ ਵਿਕਾਰ ਘਸੀਟਦੇ ਨੇ, ਬਿਖਿਅੰਸਿਓ ਕਾਹੇ ਰੱਛਿਓ, ਜਦੋਂ ਤੈਨੂੰ ਵਿਕਾਰ ਘਸੀਟਦੇ ਨੇ ਤੇਰੇ ਕੇਸ, ਮਤਲਬ ਤੇਰੇ ਦਿਮਾਗ ਨੂੰ, ਤੇਰੀ ਅਕਲ ਨੂੰ, ਤੇਰੀ ਮਤ ਨੂੰ ਦੁਰਮਤ ਵੱਲ ਡਰੈਗ ਕਰਦੇ ਨੇ ਜਦੋਂ ਵਿਕਾਰਾਂ ਨੂੰ ਜੰਮ ਕੇ ਹੈ, ਉਸ ਵੇਲੇ ਤੈਨੂੰ ਸਮਝ ਨਹੀਂ ਪੈਂਦੀ। ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਇਨਸਾਨ ਕਾਮ ਕ੍ਰੋਧ ਲੋਭ ਓਹੰਕਾਰ ਇਸ ਨੂੰ ਸਤਾਉਂਦੇ ਨੇ ਤਾਂ ਉਸ ਵੇਲੇ ਕੀ ਹੁੰਦਾ? ਨਾਨਕ ਸਾਖਤ ਨਰਕ ਮੈਂ, ਹੁਣੇ ਹੀ ਨਰਕ ਹੀ ਚੋ। ਮਰਨ ਤੋਂ ਬਾਅਦ ਕੋਈ ਨਰਕ ਹੈ? ਹੋਏਗਾ। ਕਬੀਰ ਸਾਹਿਬ ਕਹਿੰਦੇ ਨੇ ਮਰਨ ਤੋਂ ਬਾਅਦ ਸੁਰਗ ਵਾਸਨਾ ਬਾਛੀਏ ਡਰੀਏ ਨਾ ਨਰਕ ਨਿਵਾਸ, ਹੋਏਗਾ ਤੇ ਹੋਏਗਾ, ਉਹ ਨਾ ਐਸਾ ਹੋਏਗਾ, ਮਨੇ ਨਾ ਕੀ ਚਿਆਸ, ਬਟ ਐਟ ਪ੍ਰੈਜੈਂਟ ਆਈ ਡੋਂਟ ਵਾਂਟ ਟੂ ਲਿਵ ਇਨ ਦਾ ਨਰਕ। ਮਰਨ ਤੋਂ ਬਾਅਦ ਕੋਈ ਬੈਕੁੰਠ ਹੋਏਗਾ? ਹੋਏਗਾ, ਪਰ ਸਾਧ ਸੰਗਤ ਬੈਕੁੰਠੇ ਆਹੇ, ਮੈਨੂੰ ਤਾਂ ਸਾਧ ਸੰਗਤ ਵਾਲਾ ਹੀ ਬੈਕੁੰਠ ਪਸੰਦ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਡੈਫੀਨੇਸ਼ਨਸ ਨੇ, ਇਹਨਾਂ ਨੂੰ ਇੰਝ ਐਕਸਪਲੇਨ ਨਹੀਂ ਕੀਤਾ ਗਿਆ, ਇਹਨਾਂ ਦੇ ਨਾਲ ਕੋਈ ਪੁਰਾਣੀਆਂ ਪਤਾ ਨਹੀਂ ਕਿੱਥੋਂ ਦੀਆਂ ਕਹਾਣੀਆਂ ਨੂੰ ਜੋੜ ਜੋੜ ਕੇ ਇਹਨਾਂ ਪੰਕਤੀਆਂ ਨੂੰ ਜਸਟੀਫਾਈ ਕੀਤਾ ਗਿਆ ਜਿਹਦੇ ਨਾਲ ਅਸੀਂ ਭੁਲੇਖਾ ਖਾ ਗਏ। ਗੁਰੂ ਪਾਤਸ਼ਾਹ ਕਹਿੰਦੇ ਨੇ ਬਾਜੋ ਗੁਰੂ ਅਚੇਤ ਹੈ, ਇਹ ਮਨੁੱਖ ਜੇ ਸੱਚ ਵਿਜ਼ਡਮ ਤੇਰੇ ਕੋਲ ਨਹੀਂ, ਸੱਚ ਦੀ ਨੌਲੇਜ ਕੋਈ ਨਹੀਂ, ਤਾਂ ਤੂੰ ਅਚੇਤ ਹੈ, ਬੇਹੋਸ਼ ਹੈ। ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ, ਮੀਨਸ ਤੇਰੇ ਉੱਤੇ ਹਮੇਸ਼ਾ ਵਿਕਾਰਾਂ ਦੀ ਮੌਤ ਮੰਡਰਾ ਰਹੀ ਹੈ। ਅੱਜ ਜੀਂਦੇ ਜੀ ਜਿਸ ਮਨੁੱਖ ਨੂੰ ਅੱਜ ਵੀ ਸਮਝ ਆ ਜਾਏਗਾ ਕਿ ਅੱਜ ਦੇ ਜੰਮ ਕਿਹੜੇ ਨੇ, ਉਹ ਮਨੁੱਖ ਮਰਨ ਵਾਲੇ ਜੰਮਾਂ ਦੀ ਪਰਵਾਹ ਕਰੇ ਜਾਂ ਨਾ ਕਰੇ, ਲੇਕਿਨ ਅੱਜ ਦੇ ਜੰਮਾਂ ਦੀ ਉਹਨੂੰ ਪਰਵਾਹ ਕਰਨੀ ਪੈ ਜਾਏਗੀ। ਇਹ ਹੀ ਗੁਰੂ ਪਾਤਸ਼ਾਹ ਸਿਖਾਉਣਾ ਚਾਹੁੰਦੇ ਨੇ ਮਨੁੱਖ ਨੂੰ। ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਬੜਾ ਸ਼ਬਦ ਪੜ੍ਹਦੇ ਹਾਂ, ਕਿਤਨਾ ਕੋਮਨ ਹੈ, ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਗਿਆ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਜੰਮ ਦਾ ਡਰ ਮਰਨ ਤੋਂ ਬਾਅਦ ਵਾਲੇ ਰੱਖਣਾ ਹੈ, ਰੱਖੋ, ਪਰ ਸਤਿਗੁਰ ਦੀ ਦਿਆਲਤਾ ਦੇ ਪ੍ਰਤੀਕ ਬਣ ਜਾਓ ਤਾਂ ਜੰਮ ਕਾ ਡਰ ਗਿਆ। ਆਈ ਡੋਂਟ ਕੇਅਰ ਜੰਮ, ਕਿਹੜਾ ਮਰਨ ਤੋਂ ਬਾਅਦ ਵਾਲਾ, ਦੁਨੀਆਂ 'ਤੇ ਮਰਨ ਤੋਂ ਬਾਅਦ ਵਾਲਾ ਹੀ ਜੰਮ ਸਮਝਦੀ ਸੀ ਨਾ। ਗੁਰੂ ਪਾਤਸ਼ਾਹ ਕਹਿੰਦੇ ਨੇ ਓਏ ਤੂੰ ਸੱਚ ਨੂੰ ਭੱਜ ਲੈ, ਸੱਚ ਨਾਲ ਜੁੜ ਜਾ, ਤਾਂ ਕੀ ਹੋਏਗਾ, ਪਰੈ ਨਾ ਜੰਮ ਕੀ ਫਾਸ। ਇੱਕ ਸ਼ਲੋਕ ਅਸੀਂ ਪੜ੍ਹਦੇ ਸਾਂ, ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾਂ, ਗਲੇ ਹਮਾਰੇ ਜੇਵਰੀ ਜਾਂ ਖਿੱਚੇ ਤਾਂ ਜਾਓ। ਤਾਂ ਅਸੀਂ ਇਸ ਸ਼ਲੋਕ ਨੂੰ ਸਮਝ ਰਹੇ ਸਾਂ ਕਿ ਇਹਦਾ ਨਾਂ ਇੰਝ ਬਣਾਇਆ ਜੀ, ਮੈਂ ਰਾਮ ਦਾ ਕੁੱਤਾ, ਮੇਰਾ ਨਾਂ ਮੋਤੀਆ ਹੈ। ਸਾਰੇ ਕੁੱਤੇ ਦਾ ਨਾਂ ਮੋਤੀਆ ਨਹੀਂ ਰੱਖਦੇ ਨੇ, ਮੋਤੀ ਨਹੀਂ ਰੱਖਦੇ ਨੇ। ਕਿਸੇ ਨੇ ਟੌਮੀ ਰੱਖਿਆ ਹੈ, ਕਿਸੇ ਨੇ ਟੱਪੂ ਰੱਖਿਆ ਹੈ, ਕਿਸੇ ਨੇ ਟਾਈਗਰ ਰੱਖਿਆ ਹੈ, ਕਿਸੇ ਨੇ ਕੁਛ ਰੱਖਿਆ ਹੈ, ਜ਼ਰੂਰੀ ਨਹੀਂ ਹੈ। ਪਰ ਮੋਤੀਆ ਮੇਰੋ ਨਾਂ, ਮੋਤੀਆ ਦੇ ਮੈਨੇ ਜਦੋਂ ਦੇਖੇ ਸਮਝੇ ਤਾਂ ਪਤਾ ਲੱਗਿਆ ਮੋਤੀਆ ਹੁੰਦਾ ਜਿਹੜਾ ਮਨੁੱਖ ਠਗਾਇਆ ਜਾਂਦਾ ਹੈ। ਜਿਹੜਾ ਮਨੁੱਖ ਠਗਾਇਆ ਜਾਂਦਾ ਉਹਨੂੰ ਮੋਤੀਆ ਕਹਿੰਦੇ ਨੇ, ਇਹ ਠਗਾਇਆ ਗਿਆ, ਇਹ ਮੋਤੀਆ ਗਿਆ। ਕਬੀਰ ਕੂਕਰ ਰਾਮ ਕੋ ਮੈਂ ਰੱਬ ਦਾ ਬੰਦਾ, ਪਰ ਮੈਨੂੰ ਵਿਕਾਰਾਂ ਨੇ ਠੱਗ ਲਿਆ, ਇਸ ਕਰਕੇ ਮੈਨੂੰ ਕਹਿੰਦੇ ਨੇ ਇਹ ਠਗਾਇਆ ਹੋਇਆ, ਇਹ ਲੂਜ਼ਰ ਹੈ, ਇਹ ਬੈਂਕਰਪਟ ਹੈ, ਇਹ ਥੱਕਿਆ ਹੋਇਆ, ਇਹ ਹਾਰਿਆ ਹੋਇਆ, ਇਹ ਬੈਟਲ ਹਾਰ ਚੁੱਕਿਆ ਹੋਇਆ। ਮੋਤੀਆ ਮੇਰੋ ਨਾਂ, ਕਹਿੰਦੇ ਨੇ ਗਲੇ ਹਮਾਰੇ ਜੇਵਰੀ, ਹਮਾਰੇ ਗਲੇ ਜੇਵਰੀ ਕੀ ਹੈ, ਵਿਕਾਰਾਂ ਦੀ। ਜੰਮਾਂ ਦੀ ਜੈਂ ਖਿੱਚੇ ਤੈਂ ਜਾਊਂ। ਮੈਂ ਆਪਣੀ ਅਕਲ ਵਰਤਦਾ ਹੀ ਨਹੀਂ ਹਾਂ, ਮੈਂ ਵਿਜ਼ਡਮ ਵਰਤਦਾ ਹੀ ਨਹੀਂ ਹਾਂ, ਮੈਨੂੰ ਜੰਜੀਰਾਂ ਜਿੱਤ ਵਿਕਾਰ ਖਿੱਚ ਕੇ ਲਿਜਾਂਦੇ ਨੇ, ਮੈਂ ਛੇਤੀ ਨਾਲ ਉੱਥੇ ਉੱਥੇ ਚਲਾ ਜਾਂਦਾ। ਇੱਥੋਂ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਜੇ ਤੂੰ ਇਹਨਾਂ ਵਿਕਾਰਾਂ ਦੀ ਫਾਈ ਤੋਂ ਬਚਣਾ ਚਾਹੁੰਦਾ ਤਾਂ ਕਹਿੰਦੇ ਨੇ ਸਾਧ ਸੰਗਤ ਹੋਏ ਨਿਰਮਲਾ, ਸੱਚ ਦੀ ਸੰਗਤ ਵਿੱਚ ਬੈਠਿਆ ਕਰ, ਕੱਟੀਐ ਜਮ ਕੀ ਫਾਸ। ਸੱਚ ਦੀ ਸੰਗਤ ਵਿੱਚ ਤੈਨੂੰ ਗੁਰੂ ਸਤਿਗੁਰ ਦੀ ਗੱਲ ਕੀਤੀ ਜਾਏਗੀ, ਜਿਹੜੇ ਵਿਕਾਰ ਤੈਨੂੰ ਕਤੰਗ ਕਰਦੇ ਨੇ ਉਹਨਾਂ ਦੀ ਫਾਸੀ ਕੱਟੀ ਜਾਏਗੀ। ਜੇ ਹੁਣੇ ਹੀ ਕੱਟੀ ਗਈ ਮਰਨ ਤੋਂ ਬਾਅਦ ਵਾਲੀ ਦੇਖੀ ਜਾਏਗੀ, ਹੁਣੇ ਵਾਲੀ ਨਹੀਂ ਕੱਟੀ ਗਈ ਤਾਂ ਮਰਨ ਤੋਂ ਬਾਅਦ ਤਾਂ ਡੈਫੀਨੇਟਲੀ ਤੁਹਾਡੀ ਸੋਚ ਮੁਤਾਬਕ ਤਾਂ ਹੈ ਹੀ ਹੈ। ਜਿਸ ਮਨੁੱਖ ਦਾ ਅੱਜ ਠੀਕ ਨਹੀਂ ਉਸਦਾ ਕੱਲ੍ਹ ਠੀਕ ਨਹੀਂ ਹੋ ਸਕਦਾ। ਆਜ ਸੇ ਕੱਲ੍ਹ ਨਿਕਲਤਾ ਹੈ, ਇਸ ਪਲ ਸੇ ਅਗਲਾ ਪਲ ਨਿਕਲਤਾ ਹੈ, ਇਹਦਾ ਮਤਲਬ ਇਹ ਪਲ ਠੀਕ ਕਰਨਾ ਪਏਗਾ। ਗੁਰੂ ਪਾਤਸ਼ਾਹ ਆਜ ਮਿਲਾਵਾ ਸ਼ੇਖ ਫਰੀਦ ਸਮਝਾਉਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਅੱਜ ਨੂੰ ਸਵਾਰ ਵਰਤਮਾਨ ਵਿੱਚ ਵਰਤਦਾ ਹੋਣ ਆਰਸੋਈ ਪਰਵਾਨਾ, ਧਰਮ ਰਾਏ ਦਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਾ। ਜਦੋਂ ਨਾਨਕ ਜੀ ਕਹਿੰਦੇ ਜਦੋਂ ਸੱਚ ਸਮਝ ਆ ਜਾਏ ਨਾ, ਵਿਕਾਰ ਜਿਹੜੇ ਲੇਖਾ ਮੰਗਦੇ ਰਹਿੰਦੇ ਨੇ ਹਰ ਵੇਲੇ ਰੋਜ਼ ਤੰਗ ਕਰਦੇ ਨੇ, ਤਾਂ ਇਨਸਾਨ ਦੇ ਕਾਗਜ਼ ਫਟ ਗਏ, ਮੀਨਸ ਆ ਲੇਖਾ ਜੋਖਾ ਖਤਮ ਹੋ ਗਿਆ। ਚਿੱਤਰਗੁਪਤ ਕਾ ਕਾਗਜ਼ ਫਾਰਿਆ ਜਮਦੂਤਾਂ ਕਛੂ ਨਾ ਚੱਲੀ। ਜਮਦੂਤ ਕਿਹੜੇ ਨੇ? ਜੀਂਦੇ ਜੀ ਅੱਜ ਵਿਕਾਰ। ਹੁਣ ਗੁਰੂ ਪਾਤਸ਼ਾਹ ਕਹਿੰਦੇ ਜਿਸ ਜਨ ਕੇ ਪ੍ਰਭ ਦਰਸ਼ ਪਿਆਸਾ, ਜਿਸ ਮਨੁੱਖ ਨੂੰ ਦਰਸ਼ ਪਿਆਸਾ ਮੀਨਸ ਸੱਚ ਦੀ ਵਿਚਾਰ ਦੀ ਲਿਲ ਲੱਗ ਜਾਂਦੀ ਹੈ ਨਾ, ਜਿਸ ਜਨ ਕੇ ਪ੍ਰਭ ਦਰਸ਼ ਪਿਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ, ਉਹਦੀ ਅਜੇਵਰੀ ਕੱਟੀ ਗਈ, ਉਹਦੀ ਫਾਈ ਕੱਟੀ ਗਈ। ਕਹੋ ਨਾਨਕ ਭਜ ਹਰਮਨਾ ਪਰੈ ਨਾ ਜਮ ਕੀ ਫਾਸ। ਆਓ ਹੁਣ ਅੱਗੇ ਚੱਲੀਏ। ਕਹਿੰਦੇ ਨੇ ਤਰਨ ਆਪੋ ਇਉਂ ਹੀ ਗਏ ਹੋ, ਲੀਓ ਜ਼ਰਾ ਤਨ ਜੀਤ। ਜੱਜੇ ਨੂੰ ਪੈਰੀ ਬਿੰਦੀ ਲਾ ਕੇ ਉਚਾਰਨ ਕਰਾਂਗੇ। ਜ਼ਰਾ ਹੁੰਦਾ ਬੁੜੇਪਾ, ਬੋਡੀ ਨੂੰ ਬੁੜੇਪਾ ਤੰਗ ਕਰ ਰਿਹਾ। ਤਰਨ ਆਪੋ ਇਉਂ ਹੀ ਗਏ ਹੋ, ਲੀਓ ਜ਼ਰਾ ਤਨ ਜੀਤ। ਕਹੋ ਨਾਨਕ ਭਜ ਹਰਮਨਾ ਔਦ ਜਾਤ ਹੈ ਬੀਤ। ਤੇਰੀ ਉਮਰ ਬੀਤ ਰਹੀ ਹੈ, ਜ਼ਾਇਆ ਜਾ ਰਹੀ ਹੈ। ਬੀਤ ਜਹ ਹੈ, ਬੀਤ ਜਹ ਹੈ ਜਨਮ ਅਕਾਜ ਰੇ। ਉੱਥੇ ਕਹਿੰਦੇ ਨੇ ਜਨਮ ਅਕਾਰਤ ਕੀਨ, ਨਿਕੰਮੇ ਕੰਮਾਂ 'ਚ ਤੇਰਾ ਜੀਵਨ ਜ਼ਾਇਆ ਜਾ ਰਿਹਾ। ਇਟ ਇਜ਼ ਅਪ ਟੂ ਯੂ, ਤੂੰ ਕਿਤਨੀ ਵੈਲਿਊ ਲਗਾਉਂਦਾ ਆਪਣੇ ਜੀਵਨ ਦੀ ਕਿ ਮੈਂ ਕੀ ਬਣਨਾ ਹੈ। ਫੋਰ ਐਗਜ਼ਾਮਪਲ, ਇੱਕ ਇੰਪਲੋਈ ਹੈ, ਇੰਪਲੋਈ ਨੂੰ ਤਨਖਾਹ ਮਿਲਦੀ ਹੈ 20,000 ਰੁਪਇਆ, ਪਰ ਉਹ ਕੰਮ ਕਰਦਾ 10,000 ਰੁਪਏ ਦਾ, ਮਾਲਕ ਦੇਖ ਨਹੀਂ ਰਿਹਾ। ਲੇਕਿਨ ਜਿਹੜਾ ਇੰਪਲੋਈ ਸਿੰਸੀਅਰ ਹੋਏਗਾ ਨਾ, ਉਹ ਕਹੇਗਾ ਮਿਲਦੀ ਭਾਵੇਂ ਮੈਨੂੰ 20,000 ਹੈ, ਬਟ ਆਈ ਐਮ ਨੋਟ ਵਰਥ 20,000, ਆਈ ਐਮ ਵਰਥ ਮੋਰ ਦੈਨ ਦਿਸ। ਮੇਰੇ ਕੋਲ ਅਕਲ ਇਸ ਤੋਂ ਜ਼ਿਆਦਾ ਹੈ, ਮੇਰੇ ਕੋਲ ਕੈਪੇਬਿਲਿਟੀ ਇਸ ਤੋਂ ਜ਼ਿਆਦਾ, ਕ੍ਰੈਡੀਬਿਲਿਟੀ ਇਸ ਤੋਂ ਜ਼ਿਆਦਾ, ਮੈਂ ਇਸ ਤੋਂ ਜ਼ਿਆਦਾ ਕੰਮ ਕਰ ਸਕਣਾ, ਮੈਂ ਆਪਣੀ ਵੈਲਿਊ 20,000 ਨਹੀਂ ਲਾਉਂਦਾ। ਇਸ ਤਰ੍ਹਾਂ ਹੀ ਅਸੀਂ ਆਪਣੇ 'ਤੇ ਲਾਵਾਂਗੇ ਕਿ ਕੀ ਮੇਰੀ ਵੈਲਿਊ ਇਹੀ ਹੋਇਆ ਕਿ ਮੈਂ ਨਿਕੰਮੇ ਬਿਖੀਆਂ ਇੰਨਾ ਰਚਿਆ ਰਵਾਂ। ਜਨਮ ਅਕਾਰਤ ਨਹੀਂ, ਮੇਰੀ ਵੈਲਿਊ ਇਹ ਹੈ ਕਿ ਮੈਨੂੰ ਮਾਨਸ ਜਨਮ ਦੁਰਲੰਭ ਹੈ, ਇਹ ਵਾਰ ਵਾਰ ਨਹੀਂ ਹੁੰਦਾ, ਮੈਂ ਇਹਦੀ ਵੈਲਿਊ ਇਹਨਾਂ ਕੰਮਾਂ 'ਚ ਨਹੀਂ ਲਗਾਉਣੀ। ਤੁਸੀਂ ਕਦੇ ਵੀ ਖੋਜ ਕੇ ਵੇਖਣਾ, ਕਿਸੇ ਵੀ ਪਿਤਾ ਨੂੰ, 70 ਸਾਲ ਦੇ ਪਿਤਾ ਨੂੰ ਪੁੱਛ ਲਓ, ਤੁਸੀਂ ਇਹ ਕੰਮ ਇਤਨਾ ਕਿਉਂ ਕਰ ਰਹੇ ਹੋ? ਇਹ ਮੈਂ ਸੋਚ ਰਿਹਾ ਮੁੰਡਾ ਵੱਡਾ ਹੋ ਗਿਆ, ਬਸ ਉਹਨੂੰ ਪੈਰਾਂ 'ਤੇ ਖੜਾ ਕਰ, ਪੈਰਾਂ 'ਤੇ ਖੜਾ ਕਰਨਾ, ਫਿਰ ਆਰਾਮ ਹੋ ਜਾਏਗਾ, ਫਿਰ ਸੌਖੀ ਮੌਤ ਮਰ ਸਕਾਂਗੇ। 70 ਸਾਲ ਵਾਲਾ ਪਿਤਾ, ਔਰ ਜਦੋਂ ਉਹਦਾ ਪੁੱਤਰ ਜਦੋਂ ਵੱਡਾ ਹੁੰਦਾ, ਉਹ ਪੁੱਤਰ ਜਦੋਂ 70, 80, 90 ਸਾਲ ਦਾ ਹੋ ਜਾਂਦਾ, ਉਹਨੂੰ ਪੁੱਛੋ ਕਿ ਇਹ ਬਸ ਕਾਕਾ ਥੋੜ੍ਹਾ ਵੱਡਾ ਹੋ ਜਾਏ, ਪੈਰਾਂ 'ਤੇ ਖੜਾ ਹੋ ਜਾਏ। ਤਾਂ ਤੁਸੀਂ ਕਦੇ ਸ਼ਰੰਖਲਾ ਨੋਟ ਕਰਨਾ, ਦਾਦਾ ਪੁੱਤਰ ਪੋਤਰਾ ਇਹ ਸਾਰੇ ਸਾਰੀ ਉਮਰ ਇਸੇ ਕੰਮ ਹੀ ਲੱਗੇ ਰਹਿੰਦੇ ਨੇ ਕਿ ਖੜਾ ਹੋ ਜਾਏ। ਦੈਟ ਮੀਨਸ ਦੇ ਥਿੰਕ ਮੇਰੀ ਸਿਰਫ ਜੀਵਨ ਵਿੱਚ ਇਤਨਾ ਹੀ ਫਰਜ਼ ਹੈ, ਕਾਕੇ ਨੂੰ ਖੜਾ ਕਰ ਜਾਈਏ। ਆਪਣੀ ਵੈਲਿਊ ਲਾਣੀ ਹੈ, ਇਸ ਤੋਂ ਇਲਾਵਾ ਵੀ ਹੋਰ ਕੰਮ ਨੇ। ਹੁਣ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਤਰਨਾਪੋ ਇਉਂ ਹੀ ਗਏ ਹੋ, ਲੀਓ ਜ਼ਰਾ ਤਨ ਜੀਤ। ਤਰਨਾਪੋ ਤਰੁਣ ਅਵਸਥਾ, ਤਰੁਣ ਜਵਾਨੀ ਨੂੰ ਕਹਿੰਦੇ ਨੇ, ਜਵਾਨੀ ਤੇਰੀ ਐਵੇਂ ਗਈ, ਇਉਂ ਹੀ ਐਸੇ ਹੀ ਬੇਕਾਰ ਦੇ ਕੰਮਾਂ 'ਚ ਹੀ। ਲੀਓ ਜ਼ਰਾ ਤਨ ਜੀਤ, ਬੁਢਾਪੇ ਨੇ ਤੈਨੂੰ ਘੇਰ ਲਿਆ। ਇਹਦਾ ਮਤਲਬ ਇਹ ਸ਼ਬਦ ਜਵਾਨਾਂ ਵਾਸਤੇ ਨਹੀਂ ਹੈ, ਇਹਦਾ ਮਤਲਬ ਇਹ ਸ਼ਬਦ ਛੋਟਿਆਂ ਵਾਸਤੇ ਨਹੀਂ ਹੈ। ਅਤੇ ਜਿਨ੍ਹਾਂ ਨੂੰ ਬੁਢਾਪੇ ਨੇ ਔਲਰੇਡੀ ਘੇਰ ਲਿਆ, ਉਹਨਾਂ ਨੂੰ ਜਵਾਨੀ ਦਾ ਟੌਂਟ ਮਾਰਨ ਦੀ ਲੋੜ ਹੀ ਨਹੀਂ ਹੈ, ਕਿਉਂਕਿ ਉਹਦੇ ਵਿਚਾਰੇ ਬੁੱਢੇ ਨੇ, ਵੈਸੇ ਹੀ ਹੁਣ ਤਾਂ ਜਵਾਨੀ ਆਉਣੀ ਨਹੀਂ। ਇਹ ਸ਼ਬਦ ਸਾਰਿਆਂ ਵਾਸਤੇ ਹੈ, ਸਾਰਿਆਂ ਵਾਸਤੇ ਸਮਝਣ ਵਾਸਤੇ ਸਾਨੂੰ ਮਿਹਨਤ ਕਰਨੀ ਪਏਗੀ। ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਕਹੋ ਨਾਨਕ ਭਜ ਹਰਮਨਾ ਔ ਜਾਤ ਹੈ ਬੀਤ। ਬਿਰਧ ਪਿਓ, ਬੁੱਢਾ ਹੋ ਗਿਆ, ਸੂਝੇ ਨਹੀਂ, ਕਾਲ ਪਹੁੰਚਿਓ ਹਨ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ। ਹੁਣ ਪਹਿਲਾਂ ਅਸੀਂ ਸਮਝ ਲਈਏ, ਅਸੀਂ ਜਵਾਨ ਆ ਕੇ ਬੁੱਢੇ ਹਾਂ। ਸ਼ਕਲ ਦੇਖ ਕੇ ਕੋਈ ਕਿਸੇ ਨੂੰ ਕਹਿ ਸਕਦਾ ਕਿ 16 ਸਾਲ ਦਾ ਜਵਾਨ ਹੈ, ਉਹਦੇ ਡੋਲੇ ਦੇਖ ਕੇ ਕੋਈ ਕਹਿ ਸਕਦਾ ਹੈ ਜਵਾਨ ਹੈ। ਅੱਜ ਅਸੀਂ ਨੋਟ ਕਰਨਾ ਹੈ, ਮੇਰੀ ਉਮਰ ਜੋ ਮਰਜ਼ੀ ਹੈ, ਹੁਣ ਮੈਂ ਆਪਣੇ ਆਪ ਨਾਲ ਰਿਲੇਟ ਕਰਕੇ ਅੱਜ ਸਮਝਣਾ ਕਿ ਮੈਂ ਜਵਾਨ ਆ ਕੇ ਬੁੱਢਾ। ਜਦੋਂ ਇਹ ਸਮਝ ਆਏਗੀ ਸਾਡਾ ਜੀਵਨ ਅੱਗੇ ਟੁਰੇਗਾ। ਤਰਨਾਪੋ ਇਉਂ ਹੀ ਗਿਓ ਲੀਓ ਜ਼ਰਾ ਤਨ ਜੀ। ਤਰਨਾਪੋ ਜਵਾਨੀ, ਬਿਰਧ ਪਿਆ ਬੁੱਢਾ ਅਤੇ ਬੱਚਾ, ਇਹਨਾਂ ਸਾਰੀਆਂ ਗੱਲਾਂ ਦੇ ਵਿਚਕਾਰ ਸਾਨੂੰ ਗੁਰਬਾਣੀ ਜਦੋਂ ਖੋਜ ਕੇ ਪੜ੍ਹਾਂਗੇ ਤਾਂ ਪਤਾ ਲੱਗੇਗਾ ਕਿ ਗੁਰਬਾਣੀ ਸਰੀਰਕ ਜੀਵਨ ਦੀ ਉਮਰ ਨੂੰ ਨਹੀਂ ਮੰਨਦੀ। ਗੁਰਬਾਣੀ ਇਨਸਾਨ ਨੂੰ ਇਨਸਾਨ ਸਮਝਦੀ ਹੈ। ਫਰੀਦ ਜੀ ਜੇ ਇਸ ਨੂੰ ਕਹਿੰਦੇ ਨੇ ਕਿ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੇ ਨਾ ਕੋਏ, ਤਾਂ ਗੁਰੂ ਪਾਤਸ਼ਾਹ ਫਰੀਦ ਜੀ ਦੇ ਸ਼ਲੋਕਾਂ ਦੇ ਹੇਠਾਂ ਹੀ ਲਿਖ ਦਿੰਦੇ ਨੇ, ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਤਰੇ। ਜੇਕਰ ਰੱਬ ਜੀ ਨੂੰ ਚਿੱਤ 'ਚ ਰੱਖਦਾ ਤਾਂ ਬੁੱਢਾ ਵੀ ਨੌਜਵਾਨ ਵੀ ਬਾਲਕ ਬਿਰਧ ਨਾ ਜਾਣੀ ਹੈ ਨੇਚਲ ਤਿਸ ਦਰਬਾਰ। ਗੁਰਬਾਣੀ ਕੋਈ ਉਮਰ ਨਹੀਂ ਮੰਨਦੀ, ਇਹ ਅਸੀਂ ਖੋਜਾਂਗੇ ਤਾਂ ਪਤਾ ਲੱਗੇਗਾ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਜਪਦਿਆਂ ਅੱਖੀਂ ਢਿੱਲ ਨਾ ਕੀਜੀਏ ਮੇਰੀ ਜ਼ਿੰਦੜੀ ਹੈ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ। ਜਵਾਨ ਨੂੰ ਵੀ ਕਹਿ ਰਹੇ ਨੇ, ਬੱਚੇ ਨੂੰ ਵੀ ਕਹਿ ਰਹੇ ਨੇ, ਬੁੱਢੇ ਨੂੰ ਵੀ ਕਹਿ ਰਹੇ ਨੇ, ਸੱਚ ਨਾਲ ਜੁੜ ਜਾ, ਇੱਕ ਸਕਿੰਟ ਦੀ ਦੇਰੀ ਨਾ ਕਰ। ਨਾ ਬਿਲੰਗ ਧਰਮੰਗ ਬਿਲੰਗ ਪਾਪੰਗ, ਤੂੰ ਧਰਮ ਦੇ ਵਾਸਤੇ ਤਾਂ ਦੇਰੀ ਕਰਦਾ, ਕੋਈ ਗੱਲ ਨਹੀਂ, ਹੁਣੇ ਤਾਂ ਜਵਾਨੀ ਦੇ ਦਿਨ ਨੇ, ਖਾਣ ਪੀਣ ਹੰਢਾਉਣ ਦੇ ਦਿਨ ਨੇ। ਜਦੋਂ ਬੁਢੇਪਾ ਆਏਗਾ, ਜਦੋਂ ਬੱਚੇ ਕੋਲ ਨਹੀਂ ਬੈਠਣਗੇ, ਜਦੋਂ ਨੂੰਹਾਂ ਮੂੰਹ ਨਹੀਂ ਲਗਾਉਣਗੀਆਂ, ਜਦੋਂ ਪੁੱਤਰ ਨੂੰ ਵਿਹਲ ਨਹੀਂ ਹੋਏਗੀ, ਉਸ ਵੇਲੇ ਪਾਠ ਕਰ ਲਵਾਂਗੇ। ਇਸੇ ਕਰਕੇ ਅਸੀਂ ਦੇਰੀ ਕਰਦੇ ਹਾਂ, ਉਮਰ ਦਾ ਕੋਈ ਤਕਾਜ਼ਾ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਕਬੀਰ ਮਾਟੀ ਕੇ ਅੰਪੂਤਰੇ ਮਾਨਸ ਰੱਖਿਓ ਨਾ। ਮਾਟੀ ਕੇ ਅੰਪੂਤਰੇ ਕੌਣ ਹੈ? ਇਨਸਾਨ। ਕਿਸੇ ਦੀ ਕੋਈ ਗੱਲ ਨਹੀਂ ਚੱਲ ਰਹੀ, ਹਰ ਇਨਸਾਨ ਨਰ ਦੀ ਗੱਲ ਚੱਲ ਰਹੀ ਹੈ। ਮਾਟੀ ਕੇ ਅੰਪੂਤਰੇ ਮਾਨਸ ਰੱਖਿਓ ਨਾਉ, ਚਾਰ ਦਿਵਸ ਕੇ ਪਾਉਣੇ। ਚਾਰ ਦਿਵਸ ਕੇ ਪਾਉਣੇ ਕਿਹਨੂੰ ਕਹਿੰਦੇ ਨੇ? ਜਿਹਨੂੰ ਸਮਝਾ ਰਹੇ ਨੇ ਤੇਰੀ ਜ਼ਿੰਦਗੀ ਬੜੀ ਕੀਮਤੀ ਹੈ। ਉਹ ਕੋਈ ਵੀ ਹੋਵੇ, ਹਰ ਉਮਰ ਵਾਲੇ ਨੂੰ ਚੈਲੇਂਜ ਕਰਦੇ ਨੇ, ਹਰ ਉਮਰ ਵਾਲੇ ਨੂੰ ਹਲੂਣਾ ਦਿੰਦੇ ਨੇ, ਅਵੇਅਰਨੈਸ ਜਗਾਉਂਦੇ ਨੇ, ਬਈ ਜਾਗ ਪੈ। ਜਿਸ ਉਮਰ 'ਚ ਹੈ ਇਸੇ 'ਚ ਕਾਲੀ ਧੌਲੀ ਵਿੱਚ ਤੂੰ ਪ੍ਰਾਪਤ ਕਰ ਸਕਦਾ, ਜਿਸ ਵੀ ਉਮਰ 'ਚ ਹੈ। ਹਮ ਆਦਮੀ ਆ ਇੱਕਦਮੀ। ਹੁਣ ਜਦੋਂ ਅਸੀਂ ਐਸੇ ਐਸੇ ਸ਼ਬਦ ਸਮਝਦੇ ਹਾਂ ਤਾਂ ਪਤਾ ਲੱਗਦਾ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਵੇਂ ਤੂੰ ਜਵਾਨ ਹੈ, ਭਾਵੇਂ ਮੁੰਡਾ ਹੈ, ਭਾਵੇਂ ਕੁੜੀ ਹੈ, ਭਾਵੇਂ ਸਵੀਟ 16 ਹੈ, ਭਾਵੇਂ ਸਵੀਟ 74 ਹੈ, ਭਾਵੇਂ ਜੋ ਮਰਜ਼ੀ ਹੈ, ਪਰ ਤੂੰ ਆਪਣੇ ਆਪ ਨੂੰ ਜੀਵਿਆ ਸਮਝ ਰਿਹਾ। ਗੁਰੂ ਪਾਤਸ਼ਾਹ ਸਾਨੂੰ ਡੈਫੀਨੇਸ਼ਨ ਲਗਾ ਦਿੰਦੇ ਨੇ, ਉਹ ਸਾਨੂੰ ਨਾ ਮੱਥੇ 'ਤੇ ਲਿਖ ਲੈਣੀ ਚਾਹੀਦੀ ਹੈ ਅਤੇ ਰੋਜ਼ ਰੋਜ਼ ਯਾਦ ਰੱਖਣੀ ਚਾਹੀਦੀ ਹੈ ਆਪਣੇ ਸੋਚ ਚੇਤਾ ਮੰਡਲ 'ਚ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਸ ਦੇ ਮਨ ਅੰਦਰ ਸੱਚ ਵਸਦਾ ਹੈ, ਜਿਸਨੇ ਸੱਚ ਦਾ ਗਿਆਨ ਲਿਆ ਔਰ ਅਕੋਰਡਿੰਗ ਟੂ ਸੱਚ ਜੀਂਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਹੋਰ ਕੋਈ ਨਹੀਂ ਜੀ ਰਿਹਾ, ਮਤ ਕੋਈ ਜਾਣੋ ਜਗ ਜੀਵਦਾ। ਦੂਜੇ ਭਾਏ ਮੁਯਾਸ, ਅਗਰ ਦੂਜੇ ਭਾਏ ਤੇਰਾ ਜੀਵਨ ਹੈ, ਬਿਖਿਅਨ ਸੋ ਰਚਿਆ ਤੇਰਾ ਜੀਵਨ ਹੈ, ਤਾਂ ਸਮਝ ਤੂੰ ਟੁਰਦਾ ਫਿਰਦਾ ਲਾਸ਼ ਹੈ। ਤੂੰ ਸਮਝ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਹੈ। ਤੂੰ ਪਸ਼ੂ ਪਰ ਤੂੰ ਮਨੁੱਖਾਂ ਵਾਲਾ ਉੱਪਰ ਚਮੜਾ ਲਪੇਟਿਆ ਹੋਇਆ, ਮਨ ਤੇਰਾ ਅੰਦਰੋਂ ਕਾਲਾ ਹੈ। ਹੁਣ ਜਦੋਂ ਇਹ ਗੱਲ ਸਮਝ ਆਈ ਤਾਂ ਤਰਨਾਪੋ ਨੂੰ ਨਾਲ ਸਮਝਣ ਵਾਸਤੇ ਅਤੇ ਕਾਲ ਨੂੰ ਨਾਲ ਇਹਨਾਂ ਸ਼ਬਦਾਂ ਦੇ ਨਾਲ ਸਮਝਣ ਵਾਸਤੇ ਅਤੇ ਬਿਰਧ ਅਵਸਥਾ ਨੂੰ ਸਮਝਣ ਵਾਸਤੇ ਪਹਿਲਾਂ ਅਸੀਂ ਥੋੜ੍ਹੀ ਜਿਹੀ ਇਹਨਾਂ ਦੀ ਕੀਮੀਆਂ ਸਮਝਦੇ ਹਾਂ, ਸਾਡੇ ਦੋ ਸ਼ਲੋਕ ਇਕੱਠੇ ਹੋ ਜਾਣਗੇ। ਤਰਨਾਪੋ ਬਿਖਿਅਨਸਿਓ ਖੋਇਓ, ਤਰਨਾਪੋ ਨੂੰ ਕਹਿੰਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭੰਕਾਰ। ਜਿਹੜਾ ਇਨਸਾਨ ਸਮਝਦਾ ਮੈਂ ਪੜ੍ਹਿਆ ਹੋਇਆ, ਬਹੁਤ ਪੜ੍ਹਿਆ ਹੋਇਆ, ਪਰ ਪੜ੍ਹਾਈ ਕਰਕੇ, ਜਿਸ ਤਰ੍ਹਾਂ ਅੱਜ ਕੱਲ੍ਹ ਦੇ ਨੌਜਵਾਨ ਦੇਖਦੇ ਹਾਂ ਨਾ, ਜਿਤਨੀ ਪੜ੍ਹਾਈ ਕਰ ਗਏ ਨੇ ਉਹਨਾਂ ਦੇ ਮਾਤਾ ਪਿਤਾ 65 ਰੁਪਏ ਤਨਖਾਹ ਲੈਂਦੇ ਸਨ, ਜਾਂ ਜਿਹੜੇ ਦਿਨਾਂ ਵਿੱਚ ਮੈਂ ਇੰਡੀਆ ਹੁੰਦਾ ਸੀ 4 ਫਿਗਰ ਸੈਲਰੀ ਕਿਹਾ ਜਾਂਦਾ ਸੀ। ਇਸਕੀ 1200-1300 ਰੁਪਏ ਤਨਖਾਹ ਹੈ, 1000 ਤੋਂ ਉੱਪਰ ਟੱਪ ਗਈ, ਬੜੀ ਵੱਡੀ ਮਾਰ ਹੁੰਦੀ ਸੀ ਉਸ ਵੇਲੇ। ਪਰ ਅੱਜ ਉਹਨਾਂ ਦੇ ਬੱਚੇ ਬਹੁਤ ਪੜ੍ਹ ਗਏ ਨੇ, ਅੱਜ ਉਹਨਾਂ ਦੇ ਬੱਚਿਆਂ ਨੂੰ 50,000 ਤੋਂ ਲੱਖ ਰੁਪਿਆ ਤਨਖਾਹ ਮਿਲਦੀ ਹੈ, ਪੜ੍ਹ ਲਿਖ ਗਏ ਨੇ। ਲੇਕਿਨ ਇਹ ਬੱਚੇ 18 ਸਾਲ ਦੀ ਉਮਰ ਨਹੀਂ ਬੀਤਦੀ ਹੈ, ਇਹ 50,000 ਕਮਾਉਂਦੇ ਨੇ। ਪਰ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਸ਼ਰਾਬ ਪੀਂਦੇ ਨੇ, ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਸਿਗਰਟ ਪੀਂਦੇ ਨੇ। ਸ਼ਿਮਲਾ ਅਸੀਂ ਗਏ ਹਾਂ ਸੈਮੀਨਾਰ ਕਰਨ ਗਏ ਹਾਂ, ਪਰ ਉੱਥੇ ਦੇ ਗੁਰਦੁਆਰੇ ਵਾਲੀਆਂ ਸੰਗਤਾਂ ਨੇ ਕਿਹਾ ਕਿ ਇੱਥੇ ਕੋਨਵੈਂਟ ਕਾਲਜ ਹੈ, 1500 ਸਟੂਡੈਂਟਸ ਨੇ ਔਰ ਕਾਲਜ ਦੇ ਵਿੱਚ ਸਾਰੀਆਂ ਕੁੜੀਆਂ ਨੇ, ਉਹਨਾਂ ਨਾਲ ਗੱਲ ਕਰਨ ਜਾਣਾ। ਜਦੋਂ ਅਸੀਂ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਹੁਣ ਉੱਥੇ 99% ਤਾਂ ਕੁੜੀਆਂ ਗੈਰ ਸਰਦਾਰਨੀਆਂ ਨੇ, ਅਸੀਂ ਉਹਨਾਂ ਨਾਲ ਗੁਰੂ ਪਾਤਸ਼ਾਹ ਜੀ ਦੀ ਗੱਲ ਕੀਤੀ, ਗੁਰੂ ਪਾਤਸ਼ਾਹ ਇਨਸਾਨੀਅਤ ਕੀ ਸਿਖਾਉਂਦੇ ਨੇ, ਤਾਂ ਮੈਂ ਸਿਰਫ ਇਤਨੀ ਜੀ ਗੱਲ ਕੋਟ ਕੀਤੀ। ਆਈ ਵਾਜ਼ ਸਪੋਜ਼ ਟੂ ਸਪੀਕ ਇਨ ਇੰਗਲਿਸ਼, ਬਟ ਆਈ ਸੈਡ ਵੀ ਹੈਵ ਟੂ ਅੰਡਰਸਟੈਂਡ ਦੈਟ ਵੀ ਆਰ ਸਪੋਜ਼ ਟੂ ਨੋ ਆਵਰ ਸੋਰਸ, ਵੇਅਰ ਵੀ ਕੇਮ ਫਰੋਮ, ਵਟ ਵੀ ਆਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਐਂਡ ਵੰਸ ਵੀ ਨੋ ਆਵਰ ਸੋਰਸ, ਜਿੱਥੋਂ ਅਸੀਂ ਆਏ ਹਾਂ, ਅਸੀਂ ਕੌਣ ਹਾਂ, ਅਸੀਂ ਰਾਮ ਕੀ ਅੰਸ਼ ਹਾਂ, ਤਾਂ ਸਾਨੂੰ ਸਾਡਾ ਜੀਵਨ ਬਦਲ ਜਾਏਗਾ, ਲੇਕਿਨ ਅਸੀਂ ਉਸ ਸੋਰਸ ਨੂੰ ਸਮਝਣਾ ਨਹੀਂ ਚਾਹੁੰਦੇ, ਆ ਸੋਰਸ ਨੂੰ ਸਮਝਣ ਵਾਸਤੇ ਵਿਜ਼ਡਮ ਚਾਹੀਦੀ ਹੈ। ਅਲਟੀਮੇਟਲੀ ਲੈਕਚਰ ਤੋਂ ਬਾਅਦ ਕੁੜੀਆਂ ਨੂੰ ਕਿਹਾ ਗਿਆ ਕੁਐਸਚਨ ਕਰੋ, ਇੱਕ ਤੋਂ ਬਾਅਦ ਇੱਕ ਕੁੜੀ ਸਟੇਜ 'ਤੇ ਆਉਂਦੀ ਗਈ ਔਰ ਮੇਰੇ ਵੱਲ ਬੜੇ ਗੁੱਸੇ ਦੇ ਨਾਲ ਮੂੰਹ ਕਰਕੇ ਕਹਿੰਦੀ ਹੈ, ਹਮਾਰੇ ਮੰਮੀ ਪਾਪਾ ਰਾਤ ਕੋ 12 1 ਵਜੇ ਕੋ ਕਿਉਂ ਰੋਕਤੇ ਹੈ, ਹਮ ਅਗਰ 12 1 ਵਜੇ ਬਾਹਰ ਘੁੰਮਣੇ ਜਾਣਾ ਚਾਹਤੇ ਹੈ, ਵਾਈ ਦੇ ਸਟੋਪ ਅਸ। ਦੂਜੀ ਕੁੜੀ, ਵਾਈ ਦੇ ਡੋਂਟ ਲੈਟ ਮੀ ਸਮੋਕ, ਵਾਈ ਮਾਈ ਪੇਰੈਂਟਸ ਸਟੋਪ ਮੀ ਟੂ ਹੈਵ ਐਲਕੋਹਲ। ਪੜ੍ਹੇ ਲਿਖੇ ਨੌਜਵਾਨ, ਟੋਪ ਕਲਾਸ ਕਾਲਜ, ਐਡਮਿਸ਼ਨ ਮਿਲਣੀ ਮੁਸ਼ਕਿਲ, ਪੜ੍ਹਿਆ ਮੂਰਖ ਆਖੀ ਹੈ ਜਿਸ ਲਵ ਲੋਭ ਅੰਕਾਰ, ਹੁਣ ਇਹ ਸੱਚ ਨਹੀਂ ਲੈਣਾ ਚਾਹੁੰਦੇ ਨੇ। ਜੋ ਇਨਸਾਨ ਸੱਚ ਨਹੀਂ ਲੈਣਾ ਚਾਹੁੰਦਾ ਉਹਦੀ ਨਿਸ਼ਾਨੀ ਬਣਾ ਕੇ ਵੇਖੋ ਜ਼ਰਾ ਜੀ, ਉਸ ਬਜ਼ੁਰਗ ਦੇ ਕੋਲ ਬੈਠ ਕੇ ਦੇਖੋ ਜਿਹਨੂੰ ਤੁਸੀਂ ਕੋਈ ਗੱਲ ਕਰਦੇ ਹੋ, ਉਹ ਕਹਿੰਦਾ ਕੀ ਕਿਹਾ, ਤੁਸੀਂ ਥੋੜ੍ਹਾ ਉੱਚਾ ਬੋਲੋ, ਕਿਆ ਕਹਾ, ਉੱਚਾ ਬੋਲਦੇ ਹੋ ਨਾ, ਦਰਅਸਲ ਉਹਨੂੰ ਸੁਣਾਈ ਨਹੀਂ ਦਿੰਦਾ। ਇਹ ਬੁਢਾਪੇ ਨੂੰ ਅਸੀਂ ਆਪਣੇ ਘਰਾਂ ਵਿੱਚ ਦੇਖਦੇ ਹਾਂ, ਗੋਡੇ ਖੜਕਦੇ ਨੇ, ਬਾਡੀ ਖੜਕਦੀ ਹੈ, ਖੜਾ ਨਹੀਂ ਹੋ ਸਕਦਾ, ਕੰਬਦਾ ਹੈ, ਅੱਖਾਂ ਕੰਮ ਨਹੀਂ ਕਰਦੀਆਂ, ਸੁਣ ਨਹੀਂ ਸਕਦਾ, ਕੁਛ ਖਾਣਾ ਚਾਹੁੰਦਾ, ਦੰਦ ਨਹੀਂ ਨੇ। ਇਹ ਸਾਰੀਆਂ ਗੱਲਾਂ ਕੀ ਨੇ? ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਭਜਨ ਭੋਜਨ ਕਰਨਾ ਚਾਹੁੰਦਾ ਪਰ ਕਰ ਨਹੀਂ ਸਕਦਾ ਕੁਛ। ਜੋ ਨੌਜਵਾਨ ਭਾਵੇਂ ਉਹ ਸਵੀਟ 16 ਹੈ, ਭਾਵੇਂ ਉਹ ਤਰਨਾਪੋ ਹੈ, ਲੇਕਿਨ ਅਗਰ ਉਹ ਸੱਚ ਨਹੀਂ ਸੁਣਨਾ ਚਾਹਤਾ, ਬੁੱਢਾ ਹੋ ਗਿਆ ਹੈ, ਉਹ ਬੁੱਢਾ ਹੀ ਹੈ। ਜੋ ਸੱਚ ਦੇਖਣਾ ਨਹੀਂ ਚਾਹਤਾ, ਉਹ ਬੁੱਢਾ, ਉਸਕੀ ਆਂਖੇ ਖਰਾਬ ਹੋ ਗਈ ਹੈ। ਭਾਵੇਂ ਉਸਕੀ ਆਂਖੇ 22 ਆਵਰਸ ਟੀਵੀ ਦੇਖ ਸਕਤੀ ਹੈ, ਕੰਪਿਊਟਰ ਪਰ ਰਿਸਕੀ ਮੇਲਸ ਚੈੱਕ ਕਰ ਸਕਤੀ ਹੈ, ਭਾਵੇਂ ਉਸਕੇ ਕਾਨ ਟੈਲੀਫੋਨ ਪਰ ਜਿਤਨੀ ਮਰਜ਼ੀ ਲੰਬੀ ਬਾਤ ਗਰਲਫ੍ਰੈਂਡ ਬੋਆਏਫ੍ਰੈਂਡ ਕੇ ਸਾਥ ਕਰ ਸਕਤੇ ਹੈ, ਪਰ ਮੰਮੀ ਪਾਪਾ ਕੀ ਬਾਤ ਸੁਣਦੇ, ਓਕੇ ਅੱਛਾ ਨਾ। ਉਹਦੀ ਸਹੇਲੀ ਪੁੱਛਦੀ ਹੈ, ਕੌਣ ਥਾ, ਮਾਈ ਮੰਮੀ ਸ਼ੀ ਆਲਵੇਜ਼ ਕੀਪਸ ਔਨ ਬੋਦਰਿੰਗ ਮੀ। ਇਹ ਬੁੱਢਾ ਹੋ ਗਿਆ ਕਿਉਂਕਿ ਕਾਨ ਕੰਮ ਨਹੀਂ ਕਰ ਰਿਹਾ, ਸੱਚ ਸੁਣਨਾ ਨਹੀਂ ਚਾਹੁੰਦੇ। ਆਈ ਰੀਅਲੀ ਲਾਈਕ ਟੂ ਰਿਲੇਟ ਦਿਸ ਵਿਦ ਟੂਡੇਜ਼ ਏਜ, ਅੱਜ ਦੀ ਏਜ ਦੇ ਨਾਲ ਇਹਨਾਂ ਨੂੰ ਰਿਲੇਟ ਕਰਨਾ ਪਏਗਾ ਕਿ ਤਰਨਾਪੋ ਕਿਹਨੂੰ ਕਹਿੰਦੇ ਨੇ। ਤਰਨਾਪੋ ਉਹਨੂੰ ਨਹੀਂ ਕਹਿੰਦੇ ਨੇ ਜਿਹਨੇ ਰੈਵਲਨ ਲੋਰੀਅਲ ਲਗਾ ਲਈ ਹੈ ਔਰ ਕੋਸਮੈਟਿਕਸ ਲਗਾ ਲਈ ਹੈ, ਪਰਫਿਊਮ ਛਿੜਕ ਲਿਆ ਅਤੇ ਡੀਓਡੋਰੈਂਟ ਲਗਾ ਲਈ ਹੈ, ਨੋ। ਉਹਨੂੰ ਨੌਜਵਾਨ ਨਹੀਂ ਕਹਿੰਦੇ ਨੇ ਜਿਹੜੇ ਸਲੀਵਲੈਸ ਪਾ ਕੇ ਮਾਰਕੀਟ 'ਚ ਘੁੰਮ ਰਹੇ ਨੇ, ਉਹ ਡਾਂਸ ਬਹੁਤ ਕੈਂਟੇ ਕਰ ਸਕਦੇ ਨੇ। ਨਹੀਂ, ਦਰਅਸਲ ਉਹ ਬੁੱਢੇ ਹੋ ਗਏ ਨੇ ਜਿਹੜੇ ਸੱਚ ਨਹੀਂ ਲੈਣਾ ਚਾਹੁੰਦੇ ਨੇ, ਭਾਵੇਂ ਉਹ ਸਰੀਰਕ ਬੁੱਢੇ ਹੋਣ ਅਤੇ ਭਾਵੇਂ ਸਰੀਰਕ ਨੌਜਵਾਨ ਹੋਣ। ਜੋ ਇਨਸਾਨ ਸੱਚ ਨਹੀਂ ਲੈਣਾ ਚਾਹੁੰਦਾ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ। ਤਰਨਾਪੋ ਇਉਂ ਹੀ ਗਿਓ, ਯੂਆ ਅਵਸਥਾ ਤੇਰੀ ਐਸੇ ਹੀ ਗਈ। ਗੁਰੂ ਪਾਤਸ਼ਾਹ ਕਹਿੰਦੇ ਨੇ, ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਭੇਬ ਚੋਦ ਦੇ ਪਿਆਰ ਉੱਪਰ ਨਹੀਂ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕੀ ਆ ਕਰਵਾਸ, ਅੱਠਵੇਂ ਕ੍ਰੋਧ ਵਾ ਤਾਂ ਨਾਸ, ਨੌਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ। ਇਹ ਜੀਵਨ ਦੀ ਲੜੀ ਸੁਣਾਉਂਦੇ ਨੇ, ਇਸ ਲੜੀ ਨੂੰ ਆਪਣੇ 'ਤੇ ਟੁਕਾ ਕੇ ਦੇਖੀਏ। ਜਦੋਂ ਮੈਂ ਕਾਮ ਦੀ ਅਵਸਥਾ 'ਚ ਹੁੰਦਾ ਤਾਂ ਮੈਂ ਛੇਵੀਂ ਉਮਰ ਦੇ ਪੜਾਅ 'ਚ ਹਾਂ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕੀ ਆ ਕਰਵਾਸ। ਜਦੋਂ ਮੈਨੂੰ ਇਹ ਹੁੰਦਾ ਕਿ ਭਾਵੇਂ ਮੈਂ 90 ਸਾਲ ਦਾ ਹੋ ਗਿਆ, ਲੇਕਿਨ ਮੈਂ ਸੋਚੀ ਜਾ ਰਿਹਾ ਕਮਾਈ ਆਈ ਜਾਏ ਪਰ ਮੈਂ ਕਿਸੇ ਨਾਲ ਸ਼ੇਅਰ ਨਾ ਕਰਾਂ, ਬਸ ਪੈਸਾ ਆਈ ਜਾਏ, ਤਾਂ ਮੈਂ ਹੁਣੇ ਜਵਾਨੀ ਦੀ 7ਵੀਂ ਅਵਸਥਾ 'ਚ ਹਾਂ। ਹਾਂ, ਭਾਵੇਂ ਮੈਂ ਬੁੱਢਾ, ਕੰਪੇਅਰ ਕਰੀ ਜਾਈਏ, ਮੈਂ ਬੁੱਢਾ ਹਾਂ ਕਿ ਨੌਜਵਾਨ। ਤਰਨਾਪੋ ਨੂੰ ਸਮਝਣਾ, ਬਾਲ ਬੁੱਧ ਨੂੰ ਸਮਝਣਾ, ਭੋਲੇਪਨ ਨੂੰ ਸਮਝਣਾ। ਜੇਕਰ ਕੋਈ ਇਨਸਾਨ ਜੀਵਨ ਦੇ ਕਿਸੇ ਵੀ ਪੜਾਅ ਵਿੱਚ ਹੈ, ਭਾਵੇਂ ਨੌਜਵਾਨ ਹੈ, ਭਾਵੇਂ ਬੁੱਢਾ ਹੈ ਅਤੇ ਭਾਵੇਂ ਬੱਚਾ ਹੈ, ਇਹਦਾ ਮਤਲਬ ਇਹ ਹੋ ਗਿਆ ਜੋ ਇਨਸਾਨ ਜਿਸ ਵੇਲੇ ਸੱਚ ਲੈਂਦਾ ਉਸ ਵੇਲੇ ਉਹਦੀ ਮਾਨਸਿਕ ਬਿਰਤੀ ਪਤਾ ਕੀ ਹੁੰਦੀ ਹੈ, ਪਾਇਓ ਬਾਲ ਬੁੱਧ ਧਨ ਰੇ, ਉਹਦੀ ਮਾਨਸਿਕ ਬਿਰਤੀ ਹੁੰਦੀ ਹੈ ਭੋਲਾਪਨ, ਭੋਲੇ ਪਾਏ ਮਿਲੇ ਰਗੁਰਾਇਆ, ਭੋਲਾਪਨ, ਜੋ ਦੀਆ ਲੈਣੇ ਕੋ ਤਿਆਰ ਹੈ, ਜੋ ਦੀਆ ਮੈਂ ਇਸਕੇ ਆਗੇ ਕੋਈ ਹੀ ਲੁੱਜਤ ਨਹੀਂ ਕਰ ਰਿਹਾ। ਜਦੋਂ ਅਸੀਂ ਨਾ ਜੋ ਦੀਆ ਉਹਨੂੰ ਨਾ ਲਈਏ ਔਰ ਅਸੀਂ ਕਹੀਏ ਮੈਨੂੰ ਤਾਂ ਪਤਾ ਹੀ ਹੈ, ਮੈਂ ਤਾਂ ਸਰਦਾਰ ਆਈ ਹਾਂ, ਇਹ ਤਾਂ ਪੰਕਤੀ ਮੈਨੂੰ ਪਤਾ ਹੀ ਹੈ, ਕੋਈ ਕਹੇ ਨਹੀਂ ਹਾਂ ਮੈਂ ਤਾਂ ਹਿੰਦੂ ਹਾਂ ਮੈਂ ਨਹੀਂ ਲੈਤਾ ਸੱਚ ਕੋ, ਕੋਈ ਕਹੇ ਮੈਂ ਮੁਸਲਮਾਨ ਹਾਂ ਮੈਂ ਸੱਚ ਕੋ ਨਹੀਂ ਲੈਤਾ, ਕੋਈ ਕਹਿੰਦੀ ਮੈਂ ਕ੍ਰਿਸ਼ਚਨ ਹਾਂ ਮੈਂ ਸੱਚ ਕੋ ਨਹੀਂ ਲੈਤਾ। ਸੱਚ ਨੂੰ ਜਿਹੜਾ ਵੀ ਇਨਸਾਨ ਜਿਸ ਵੇਲੇ ਲੈ ਲੈਂਦਾ ਜਿਸ ਮਰਜ਼ੀ ਮਜ਼ਹਬ ਦਾ ਹੈ, ਉਹ ਬਚਪਨ ਦੀ ਕੋਮਲ ਬੁੱਧੀ ਦੀ ਨਿਸ਼ਾਨੀ ਹੈ, ਭੋਲੇਪਨ ਦੀ ਨਿਸ਼ਾਨੀ ਹੈ ਕਿ ਸੱਚ ਕੋ ਆਨੇ ਦਿਓ, ਪਿਆਸ ਲੱਗੀ ਹੈ ਆਨੇ ਦਿਓ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਬੁਢਾਪੇ ਦੀ ਨਿਸ਼ਾਨੀ ਕੀ ਹੈ, ਜ਼ਰ, ਜ਼ਰਵਾਣਾ, ਜਰਵਾਣੇ ਹੁੰਦੇ ਨੇ ਜਿਹੜੇ ਲੁੱਟ ਕੇ ਲੈ ਜਾਂਦੇ ਨੇ, ਬੁਢਾਪਾ ਵੀ ਸਾਨੂੰ ਲੁੱਟ ਕੇ ਲੈ ਜਾਂਦਾ, ਆਲਵੇਜ਼ ਤੁਰੇ ਪੁਲਾਣੇ ਪਾਉਣ ਵੇ ਹਰੰਗੀ ਹਰਮ ਸਵਾਰਿਆ। ਜਦੋਂ ਇਨਸਾਨ ਘੋੜੇ 'ਤੇ ਚੜਿਆ ਹੋਇਆ ਹੈ, ਅੱਜ ਦਾ ਇਨਸਾਨ ਆਪਣੀ ਜਵਾਨੀ ਦੇ ਮਾਣ 'ਚ ਕਾਰ 'ਤੇ ਚੜਿਆ ਹੋਇਆ ਹੈ, ਤੁਰੇ ਪੁਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਕਰਨ ਮਨ ਭਾਉਂਦੇ ਅੱਜ ਚੀਜ਼ ਮਨ ਭਾਉਂਦੀ ਖਾਂਦਾ ਨੌਜਵਾਨ ਡਰੱਗ ਮੈਂ ਖਾਣੀ ਆ ਕੋਈ ਰੋਕ ਨਹੀਂ ਸਕਦਾ ਮੰਮੀ ਪਾਪਾ ਮੇਰੇ ਕੋਲ ਸਟੋਪ ਨਹੀਂ ਕਰ ਸਕਦੇ ਮੈਂ ਆਪਣੀ ਵਾਈਫ ਨੂੰ ਨਾਲ ਲੈ ਕੇ ਰਾਤੀ 1-2 ਵਜੇ ਤੱਕ ਜਿੱਥੇ ਮਰਜ਼ੀ ਡਾਂਸ ਕਰਕੇ ਆਵਾਂ ਅਸੀਂ ਭਾਵੇਂ ਬਿਮਾਰ ਹੋ ਜਾਈਏ ਅਸੀਂ ਆਈਸਕ੍ਰੀਮ ਵੀ ਖਾ ਕੇ ਆਵਾਂਗੇ ਅਸੀਂ ਸਭ ਕੁਝ ਖਾ ਕੇ ਆਵਾਂਗੇ ਭਾਵੇਂ ਸਾਡੀ ਸਿਹਤ ਖਰਾਬ ਹੋ ਜਾਏ ਜੋ ਮਰਜ਼ੀ ਹੋ ਜਾਏ ਤੁਮ ਹਮਕੋ ਮਨਾ ਨਹੀਂ ਕਰ ਸਕਦੇ ਮੰਮੀ ਪਾਪਾ ਹੋ ਤੁਮ ਆਪਣਾ ਕੰਮ ਕਰ ਚੁੱਕੇ ਹੋ ਤੁਮ ਆਪਣੇ ਕਮਰੇ ਮੇਂ ਸੋ ਹਮ ਆਪਣੇ ਆਪ ਆ ਜਾਏਂਗੇ ਚੀਜ਼ ਕਰਨ ਮਨ ਭਾਵਦੇ ਹਰਬੁਜੇ ਨਾ ਹੀ ਹਾਰਿਆ ਸੱਚ ਸਮਝਣਾ ਨਹੀਂ ਚਾਹੁੰਦਾ ਸੱਚ ਨੂੰ ਸੁਣਨਾ ਨਹੀਂ ਚਾਹੁੰਦਾ ਹਰਬੁਜਨ ਨਾ ਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਚਾਰਿਆ ਪਰ ਹੋਇਆ ਕਿ ਜ਼ਹਿਰ ਆਈ ਜੋਬਨ ਹਾਰਿਆ ਗਿਆ ਜਿਹੜੀ ਤੇਰੇ ਮਾਣ ਆਕੜ ਸੀ ਨਾ ਉਹ ਗਈ ਜਿਸ ਇਨਸਾਨ ਦੀ ਇਹ ਸਮਰੱਥਾ ਖਤਮ ਹੋ ਜਾਏ ਕਿ ਮੈਂ ਸੱਚ ਲੈਣਾ ਪਰ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਲੈ ਸਕਾਂ ਅੱਜ ਦੇ ਨੌਜਵਾਨ ਮੁੰਡੇ ਕੁੜੀਆਂ ਕਹਿੰਦੇ ਨੇ ਵੀਰ ਜੀ ਇਹ ਕਿਤਾਬਚੀ ਬਾਤੇ ਹੈ ਇਹ ਬੁਕਿਸ਼ ਨੌਲੇਜ ਹੈ ਤਾਂ ਬੁਕਿਸ਼ ਨੌਲੇਜ ਹੈ ਅੱਛਾ ਨਾ ਲਵੋ ਬੁੱਢੇ ਹੋ ਗਏ ਹੋ ਜਦੋਂ ਸਮਰੱਥਾ ਲੈਣ ਦੀ ਖਤਮ ਹੋ ਜਾਏ ਤਾਂ ਬੁੱਢੇ ਹਰ ਨੌਜਵਾਨ ਅੱਜ ਬੁੱਢਾ ਹੈ ਜੇਕਰ ਉਹ ਸੋਚਦਾ ਇਹ ਬੁਕਿਸ਼ ਹੈ ਪਰ ਸੜਕ 'ਤੇ ਜਾਂਦਿਆਂ ਹੀ ਉਸ ਵੇਲੇ ਕਾਰ ਨੂੰ ਹੌਰਨ ਵਜਾ ਵਜਾ ਕੇ ਅੱਗੇ ਜੇ ਕੋਈ ਗਲਤ ਕਰੋ ਮੱਥੇ 'ਤੇ ਹੱਥ ਮਾਰ ਕੇ ਫਰਸਟ੍ਰੇਟਿਡ ਹੋ ਕੇ ਗਾਲਾਂ ਕੱਢਣੀਆਂ ਸ਼ੁਰੂ ਕਰਦਾ ਹੈ ਇਹ ਕਿਉਂਕਿ ਸੱਚ ਲੈਣਾ ਨਹੀਂ ਚਾਹੁੰਦਾ ਜ਼ਰ ਆਈ ਆ ਗਿਆ ਬੁਢਾਪਾ ਕੰਨ ਬੰਦ ਹੋ ਗਏ ਸੱਚ ਸਮਝ ਨਹੀਂ ਆ ਰਹਾ ਜਵਾਨੀ ਮੁੰਦ ਜੋਬਨ ਬਾਲੀ ਦੀ ਅਵਸਥਾ ਬਚਪਨਾ ਭੋਲੇਪਨ ਦੀ ਅਵਸਥਾ ਅਤੇ ਜਵਾਨੀ ਬਿਰਧ ਦੀ ਸਾਂਝੀ ਅਵਸਥਾ ਗੁਰੂ ਪਾਤਸ਼ਾਹ ਕਹਿੰਦੇ ਨੇ ਰਾਜ ਪੰਜ ਚੀਜ਼ਾਂ ਗਿਣਦੇ ਨੇ ਰਾਜ ਮਾਲ ਰੂਪ ਜ਼ਾਤ ਜੋਬਨ ਇਹ ਜੋਬਨ ਜਵਾਨੀ ਦਾ ਮਾਣ ਭਾਵੇਂ ਕਈ ਲੋਕ ਬੁਢਾਪੇ ਵਿੱਚ ਪਹੁੰਚ ਗਏ ਹੁੰਦੇ ਨੇ ਲੇਕਿਨ ਗੋਡੇ ਖੜਕਰੇ ਹੋਣਗੇ ਭਾਵੇਂ ਹਸਪਤਾਲ ਬੈਠੇ ਹੋਣਗੇ ਨਰਸ ਉਹਨਾਂ ਨੂੰ ਵੀਲ ਚੇਅਰ 'ਤੇ ਧੱਕਾ ਦੇ ਰਹੀ ਹੋਏਗੀ ਲੇਕਿਨ ਉਹ ਫਿਰ ਵੀ ਆਪਣੇ ਕੇਸ ਰੰਗ ਕੇ ਆਪਣੇ ਆਪ ਨੂੰ ਜਵਾਨ ਹੀ ਬਣਾਉਣਾ ਚਾਹਣਗੇ ਰਾਜ ਮਾਲ ਰੂਪ ਜ਼ਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜੱਗ ਠੱਗਿਆ ਕਿਸੇ ਨਾ ਰੱਖੀ ਲੱਜ ਕਹਿੰਦੇ ਨੇ ਗੁਰੂ ਪਾਤਸ਼ਾਹ ਤਰਨਾ ਪੋ ਇਉਂ ਹੀ ਗਿਓ ਤੇਰੀ ਜਵਾਨੀ ਇੰਝ ਚਲੀ ਗਈ ਤੇਰੇ ਕੋਲ ਅੱਜ ਵੀ ਸਮਾਂ ਹੈ ਜੇ ਤੂੰ ਬੁੱਢਾ ਹੋ ਗਿਆ ਤੇਰੇ ਕੋਲ ਅੱਜ ਵੀ ਸਮਾਂ ਹੈ ਇਸ ਸਮੇਂ ਨੂੰ ਨਾ ਜਾਣ ਦੇ ਤਰਨਾ ਪੋ ਇਉਂ ਹੀ ਗਿਓ ਲਿਓ ਜ਼ਰਾ ਤਾਂ ਜੀਤ ਸਮਝ ਲੈ ਜੇ ਤੂੰ ਜਵਾਨੀ ਵਿੱਚ ਵੀ ਲੈਣਾ ਕੁਛ ਨਹੀਂ ਚਾਹੁੰਦਾ ਤਾਂ ਤੇਰੀ ਬੋਡੀ 'ਤੇ ਹਾਵੀ ਹੋ ਗਿਆ ਕਿ ਜ਼ਰਾ ਬੁਢਾਪਾ ਕਿਉਂਕਿ ਬੁਢਾਪੇ 'ਚ ਕੁਛ ਸੁਣਨਾ ਨਹੀਂ ਵੈਨ ਐਵਰ ਅਵਰ ਲਿਸਨਿੰਗ ਇਜ਼ ਕਲੋਜ਼ਡ whenever we are not capable to listen whenever we are not ready to listen whenever we don't have time to listen jab sade kol time na hoye tab budhapa ho gaya assi ik tara da ik wari scene banaya si ik tara bajan wala aaya shah ji dukan te andar vadda hai shah ji mera ik tara sun lo kehnda chalo chalo time nahi hai kehnda sun lo main bade dino se bhookha hu 10 rupaye de do roti khani hai kehnda nahi time ਕਹਿੰਦਾ ਲਾਲਾ ਜੀ ਮੇਰਾ ਇੱਕ ਤਾਰਾ ਸੁਣ ਲਓ ਮੈਂ ਭੀਖ ਨਹੀਂ ਮੰਗਣ ਆਇਆ ਇੱਕ ਤਾਰਾ ਸੁਣ ਲਓ 10 ਰੁਪਏ ਦੇ ਦੇਣਾ ਮੈਂ ਰੋਟੀ ਖਾ ਲਾਂਗਾ ਲਾਲਾ ਜੀ ਕਹਿੰਦੇ ਗੱਲ ਸੁਣ ਉਰਿਆ ਤੂੰ 10 ਰੁਪਏ ਉਹਨੇ ਲੈ ਲੈ ਤਾਰਾ ਸੁਣਨ ਦਾ ਟਾਈਮ ਨਹੀਂ ਆ ਕਹਿੰਦਾ ਪਰ ਮੈਂ ਭੀਖਾ ਰਹੀ ਨਹੀਂ ਹਾਂ ਮੈਂ 10 ਰੁਪਏ ਲੈਣਾ ਨਹੀਂ ਚਾਹੁੰਦਾ ਤਾਂ ਲਾਲਾ ਜੀ ਕਹਿੰਦੇ ਅੱਛਾ ਇੰਝ ਕਰ 10 ਰੁਪਏ ਲੈ ਲੈ ਅੱਜ ਵੀਰਵਾਰ ਹੈ ਅੱਜ ਮੈਂ ਬੜਾ ਬਿਜ਼ੀ ਹਾਂ ਸ਼ਨਿਚਰਵਾਰ ਨੂੰ ਮੇਰੀ ਦੁਕਾਨ 'ਤੇ ਬਹੁਤਾ ਰਸ਼ ਨਹੀਂ ਹੁੰਦਾ ਹਾਫ ਡੇ ਹੁੰਦਾ ਤਾਂ ਸ਼ਨਿਚਰਵਾਰ ਨੂੰ ਤੂੰ ਆ ਕੇ ਮੈਨੂੰ ਇੱਕ ਤਾਰਾ ਸੁਣਾ ਦੇ ਦੁਪਹਿਰੀ ਲੰਚ ਤੋਂ ਬਾਅਦ 3-4 ਵਜੇ ਉਹ 3-4 ਵਜੇ ਸ਼ਨਿਚਰਵਾਰ ਇੱਕ ਤਾਰਾ ਵਾਲਾ ਆ ਜਾਂਦਾ ਬੜਾ ਸ਼ਰੀਫ ਆਦਮੀ ਸੀ ਆ ਕੇ ਉੱਥੇ ਇੱਕ ਬੰਦੇ ਨੂੰ ਕਹਿੰਦਾ ਯਹਾਂ ਪਰ ਜੋ ਲਾਲਾ ਜੀ ਬੈਠਦੇ ਤੇ ਉਹ ਕਹਾਂ ਹੈ ਕਹਿੰਦਾ ਉਹ ਤਾਂ ਲਾਲਾ ਜੀ ਕੱਲ੍ਹ ਮਰ ਗਏ ਕਹਿੰਦਾ ਮਰ ਗਏ ਕਾਂ ਮਰ ਗਏ ਕਹਿੰਦਾ ਉਹ ਮਰ ਗਏ ਕੱਲ੍ਹ ਉਨਕਾ ਉਹ ਕਰ ਆਏ ਹਾਂ ਕੱਲ੍ਹ ਤੋਂ ਉਨਕੇ ਫੁੱਲ ਚੁਗਣੇ ਜਾਏਗੇ ਕਹਿੰਦਾ ਕਾਂ ਪਰ ਕਹਿੰਦਾ ਫਲਾਣੀ ਜਗ੍ਹਾ ਉਹ ਸ਼ਮਸ਼ਾਨ ਘਾਟ ਦਾ ਐਡਰੈਸ ਪੁੱਛਦਾ ਸ਼ਮਸ਼ਾਨ ਘਾਟ ਦੇ ਐਡਰੈਸ 'ਤੇ ਜਾ ਕੇ ਕਹਿੰਦਾ ਲਾਲਾ ਜੀ ਹੁਣ ਤਾਰਾ ਸੁਣੋ ਹੁਣ ਤਾਂ ਟਾਈਮ ਹੀ ਟਾਈਮ ਹੈ ਨਾ ਅਸੀਂ ਉਹ ਲਾਲਾ ਜੀ ਹਾਂ ਸਾਡੇ ਕੋਲ ਟਾਈਮ ਨਹੀਂ ਹੈ ਜਦੋਂ ਸਾਡੇ ਕੋਲ ਜਿੰਦੇ ਜੀ ਟਾਈਮ ਨਾ ਹੋਏ ਵਿਹਲ ਨਹੀਂ ਹੈ ਨਾ ਅਸੀਂ ਬੁੱਢੇ ਹਾਂ ਲਿਓ ਜ਼ਰਾ ਤਾਂ ਜੀਤ ਤਰਨਾ ਪਵੇ ਹੋ ਹੀ ਗਏ ਹੋ ਸਾਰਾ ਜੀਵਨ ਤਾਂ ਜਿਸ ਵੇਲੇ ਤੇਰੇ ਕੋਲ ਤਾਕਤ ਸੀ ਉਸ ਵੇਲੇ ਤੂੰ ਉਸ ਤਾਕਤ ਨੂੰ ਕਿੱਥੇ ਲਗਾਇਆ ਜਾਂ ਫਿਲਮਾਂ 'ਚ ਲਗਾਇਆ ਜਾਂ ਸੀਰੀਅਲਸ 'ਤੇ ਲਗਾਇਆ ਜਾਂ ਫੈਸ਼ਨ 'ਚ ਲਗਾਇਆ ਜਾਂ ਇਹ ਸਾਰੇ ਵਿਖਿਅਨ ਸੋ ਰਚਿਓ ਤਾਂ ਕਰਦਾ ਗਿਆ ਨਾ ਤੂੰ ਸੋਚ ਸਮਝ ਲੈ ਕਦੋਂ ਤੱਕ ਅੱਜ ਇੱਕ ਸਿੰਘ ਸਾਹਿਬ ਪੁੱਛ ਰਹੇ ਸਨ ਮੈਨੂੰ ਦਿਹਾੜੀ 'ਚ 2-3 ਕਾਉਂਸਲਿੰਗ ਵੀ ਕਰਨੀਆਂ ਪੈਂਦਾ 3-4 ਘੰਟੇ ਉਹਨਾਂ ਨਾਲ ਵੀ ਲੱਗ ਜਾਂਦੇ ਨੇ ਮੈਨੂੰ ਕਹਿੰਦੇ ਮੇਰੀ 80 ਲੱਖ ਰੁਪਇਆ ਤਨਖਾਹ ਹੈ ਪਰ ਮੈਨੂੰ ਸਾਰਾ ਦਿਨ ਇੰਪਲੋਈਜ਼ ਦੇ ਨਾਲ ਲੜਨਾ ਪੈਂਦਾ ਕਿਉਂਕਿ ਮੇਰੇ ਮਾਲਕ ਫਿਰ ਮੈਨੂੰ ਗੁੱਸਾ ਕਰਦੇ ਨੇ ਜਿਸ ਤਰ੍ਹਾਂ ਮਾਲਕ ਗੁੱਸਾ ਕਰਦੇ ਨੇ ਉਹ ਡਬਲ ਗੁੱਸਾ ਮੇਰੇ ਨੌਕਰਾਂ 'ਤੇ ਨਿਕਲਦਾ ਤਾਂ ਮੈਂ ਉਹਨਾਂ ਨੂੰ ਕਿਹਾ ਅਮੈਰੀਕਾ 'ਚ ਤਾਂ ਸਿੰਘ ਹੈ ਉਹ ਸਭਸੇ ਗਰੀਬ ਕਰੋੜਪਤੀ ਬਿਜ਼ਨਸਮੈਨ ਹੈ ਜਿਸ ਕੋ ਦਿਨ ਮੇਂ ਢੇਰ ਬਾਰੀ ਗੁੱਸਾ ਕਰਕੇ ਪੈਸੇ ਕਮਾਉਣੇ ਪੜਤੇ ਹੈ क्योंकि तुहानू पता नहीं है कि गुस्सा कर करके तुहाडी जिहड़ी ब्रेन हैमरेज हो जाएगी, तुहाडा जिहड़ा ब्लड प्रैशर हाई हो जाएगा। यह जिहड़े करोड़ां तुसीं बचाए ने, इन्हां करोड़ां दे नालों नस नहीं जुड़ सकती ब्रेन हैमरेज की नस। तुसीं सब तो गरीब आदमी हो, दलिद्र हो, जे तुहानू दिहाड़ी च पैसे कमाण वास्ते मिनीमम 10 times गुस्सा करना पैंदा है। जिस सस नूं नूं दे नाल और जिस नूं नूं सस दे नाल या जिहड़े माँ प्यो नूं बच्चियां दे नाल रोज़ रोज़ गुस्सा करके घर की रिलेशनशिप चलानी पैंदी है, बच्चे पढ़ाने तो है ही ना, इन्हां नूं गुस्सा जे ना कीता पढ़ा ले रिलेशनशिप ऑफ, ये तुहाडे तो कोस दूर चले जाणगे, तुहाडे नेड़े नहीं बैठणगे। तुहानूं कहणगे ऐसे ही बुढ़ा बुढ़ी बोलते हैं, शुक्र है टले। जदों कॉलेज जाते ना बच्चे यह लैंग्वेज यूज़ करते। इन्हां गल्लां बारे सोचिए कि असी कि जीवन जात विच हाँ। तरन आप हो ही गयो लियो जरा तंजीत को नानक पज हरमना और जात है बीत, जीवन इस तरह बीत रहा है। ये सिमटम्स तुहाडे नाल शेयर करना मेरा फर्ज बनता है। जे इस सिमटम्स नूं मैं शेयर ना करा तो बड़ा सिंपली है, जवानी जा रही है, रब जी का नाम लिया कर, उम्र बीत रही है। हुण कोई नौजवान कहेगा अच्छा उम्र नहीं बीते, रोक ले गया उम्र को, आपने बोला है कि जवानी जा रही है, फिर क्या करें, ना जाए जवानी, दिन तो चढ़ रहा है, हर दिन आ रहा जा रहा है। लो जी बिर्थ पे हो सूझा नहीं, अभी तो मैं बुढ़ा हुआ ही नहीं, मेरे को क्या बता रहे हो, बुढ़ों को बताओ। ये सिमटम्स डिस्कस करने पैणगे, बिरध प्यो कौन होंदा है, तरनापो यों ही गयो, किवें जांदी है साडी जवानी, को नानक नर बावरे, नर बावरे ओ नर, ओ इंसान बुढ़ा है, ओ इंसान पागल है। बावरे कहिंदे ने, बावरे पागल नूं कहिंदे ने जो समा जाया करदा है। असी सारे बावरे हाँ जे असी समा जाया करते हैं। किरत करम के विछड़े, अपने कर्मा करके मैं विछड़ा हुआ रब जी तुहाडे तों, कर कृपा मेलो राम। जिसनों ये वैल्यू समझ आ जाती ना मेरा टाइम जाया जा रहा है, वो दूजिया चीज़ों तो ना डिटैचमेंट आपे शुरू हो जाती है। ही डजेंट हैव टू से ये गलत है ये खराब है, उससे वो छूट जाती है क्योंकि वैल्यू मिलाप की ज़्यादा बन जाती है। गुरु पातशाह जी की बाणी सानू यही सिखाती है, जो इंसान टाइम जाया नहीं करता, असी एक विछोड़ा अते किरत करम के विछड़े कर कृपा मेलो राम, वो कैसे डिस्कस किया है कि पल पल साडे किवें जाया जाते हैं, जिहड़ा इंसान जाया नहीं जान देता वो अंदर सच नूं प्राप्त करन दी तड़प है। मैं बाज आ गया हूँ, काम करो लो मंकार, मैं बाज आ गया हूँ या बिखियन सी। जिहड़ा इंसान जो बाज आ जाता है ना, बस यही एलीवेशन का दिन है, यही एकदम उपर उतां जीवन जाच दे चढ़न का लखायक है। हुण गुरु पातशाह कहंदे ने बुढ़ा टुर नहीं सकता, बुढ़ा वेख नहीं सकता, जे ये सारिया गल्ला ने ता पता लगा कि इंसान जवान हो के भी बुढ़ा जे सच नूं नहीं लैंदा। एक शब्द असी पढ़ते सर, जब लग काल ग्रसी नहीं काया, तब लग सारे शब्द विच बार बार तब लग बयान करी जांदे ने, जदों तैनूं काल ने ग्रस लिया, जदों तैनूं बुढ़ापे ने ग्रस लिया तो निशानियां की ने, उस वेले तैनू सच विसर जाता है। मनमुख बालक बिरध समान है, जिना अंतर सुरत नहीं। काल समा बीत रहा, इसनू काल कहंदे ने गुरबाणी विच, छिन छिन कर गयो काल तैसे जात आज, तेरा आज इंज जाया जा रहा है जिस तरह छिन छिन पल पल घड़ी दी टिक टिक नाल जिंदगी दा समा जांदा है ना, तेरा अज जाया जा रहा है। इहदा मतलब मरण की कोई गल नहीं चल रही, शरीरक मरण बारे, डेड बॉडी नूं सुनाण बारे, मेलानोमा उदासीनता बारे, मरण तो बाद नरकां नूं जाना पेगा, इन्हां बारे गल नहीं चल रही। आज आज अभी अभी ये गल्लां बार बार करनियां पैणगियां, क्यों, क्योंकि सानू गुरुद्वारे विच ही बैठ के सानू सुना जांदे ने, देखो जी जै माँ प्या दूत जमदल है तो केवल नाम संग तेरे चले, सुखमनी साहब भी चाहया कि जब मरने के बाद वहाँ पर अंधेरा होगा, जा माँ प्या दूत जमदल है, वहाँ पर जम होंगे और तेरे को खींचेंगे, तैं उत्थे तेरा की बनेगा। पर जदों ध्यान नाल पढ़ांगे ना बाणी खोज के, गुरु पातशाह जी की बाणी नूं लड़ीवार पढ़ना, बाणी चो बाणी की डेफिनेशन कढ़नी है, तो समझ आएगा। गुरु पातशाह कहंदे ने जां महा प्यान दूत जम दलै तै केवल नाम संग तेरे चलै, नाम हुंदा है सच दा ज्ञान। जदों तैनू हनेरा होवे और तेरे जीवन जाच च तैनू विकार खिंच रहे होन, तां उस वेले तैनू सच विजडम कम आएगी। सज्जण सही नाल मैं चलदिया नाल चलान, जिथै लेखा मंगिया तिथे खड़े दिसन। गुरु पातशाह कहंदे ने जै मार्ग के गने जाए ना कोसा, जय मार्ग के गने जाए ना कोसा, ਜਿਸ ਮਾਰਗ ਦੇ ਗਨੇ ਗਿਣੇ ਨਹੀਂ ਜਾ ਸਕਦੇ ਨੇ, ਇੱਕ ਇੱਕ ਕੋ ਨਹੀਂ ਗਿਣੇ ਜਾ ਸਕਦੇ ਨੇ, ਅਨਲਿਮਿਟਿਡ ਪੈਂਡ ਹੈ ਤੇਰਾ, ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚਲਾ ਤਾਂ ਭਿੱਜਿਆ ਕੰਬਲੀ ਰਾਹਾਂ ਤਾਂ ਟੁੱਟੇ ਨੇ, ਜੈ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਆ ਸੰਗ ਤੋਸਾ। ਤੇਰੇ ਨਾਲ ਗੁਰੂ ਪਾਤਸ਼ਾਹ ਨੇ ਸੱਚ ਦਾ ਗਿਆਨ ਦਿੱਤਾ, ਹਰ ਕਾ ਨਾਮ ਦਾ ਮੈਂ ਨਾ ਉੱਥੋਂ ਹੀ ਨਿਕਲਿਆ, ਕਿ ਤੈਨੂੰ ਸੱਚ ਵਿਜ਼ਡਮ ਦਿੱਤੀ ਹੈ ਕਿ ਜਿਸ ਹਨੇਰੇ ਰਸਤੇ 'ਤੇ ਟੁਰਨ ਵੇਲੇ ਜ਼ਿੰਦਗੀ ਦੇ ਅਨਲਿਮਿਟਿਡ ਪੈਂਡੇ ਉੱਤੇ ਤੈਨੂੰ ਚੱਲਣ ਦਾ ਰਾਹ ਨਹੀਂ ਹੈ, ਅੱਜ ਦੀ ਗੱਲ ਚੱਲ ਰਹੀ ਹੈ। ਮਰਨ ਤੋਂ ਬਾਅਦ ਨਹੀਂ ਕਿ ਜਬ ਮਰੇਂਗੇ ਅੰਧੇਰਾ ਰਸਤਾ ਹੋਊਗਾ, 365 ਦਿਨ ਲੱਗੇਂਗੇ, ਕਾਂਟੇ ਹੋਊਗੇ, ਇਸ ਕਰਕੇ ਜੁੱਤੀਆਂ ਅਤੇ ਭਾਂਡੇ ਅਤੇ ਬਿਸਤਰਾ ਅਤੇ ਮੰਜਾ ਅਤੇ ਦੀਵਾ ਦੇ ਦਿਓ। ਗੁਰੂ ਪਾਤਸ਼ਾਹ ਕਹਿੰਦੇ ਨੇ ਅੱਜ ਸੱਚ ਨਾਲ ਜੁੜ। ਜਦੋਂ ਜਿਹੜਾ ਇਨਸਾਨ ਸਮਝ ਆਇਆ ਨਾ ਕਰੇ, ਔ ਜਵਾਨ ਉਮਰ ਕਿਹੜੀ ਵੀ ਹੋਵੇ, ਫਰੀਦਾ ਕਾਲੀ ਧੋਲੀ ਸਾਹਿਬ ਸਦਾ ਹੈ, ਸੱਚ ਨਾਲ ਜੁੜਿਆ ਹੋਇਆ। ਹੁਣ ਕਹਿੰਦੇ ਨੇ ਬਿਰਧ ਪਿਓ ਸੂਜਾ ਨਹੀਂ, ਕਾਲ ਪਹੁੰਚਿਓ ਆਣ ਕੌ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ ਭਜੈ, ਜੱਜੇ ਨੂੰ ਦੁਲਾਵਾਂ ਲਾ ਕੇ ਬਿੰਦੀ ਲਾ ਕਰਨੇ, ਤੂੰ ਅੱਜ ਸੱਚ ਨਾਲ ਕਿਉਂ ਨਹੀਂ ਜੁੜਦਾ ਭਗਵਾਨ ਦਾ, ਮੈਂ ਨਾ ਭਗਵਾਨ ਭਗਵਾਨ ਨਹੀਂ ਕਰਨਾ। ਅਤੇ ਅਫਸੋਸ ਦੀ ਗੱਲ ਐਵੇਂ ਕਿ ਕੋਈ ਵੀ ਭਗਵਾਨ ਭਗਵਾਨ ਨਹੀਂ ਕਰਦਾ, ਇਸੀ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਬੋਲਣਾ ਪਿਆ ਕਿ ਗੱਲਾਂ ਭਗਵਾਨ ਦੀਆਂ ਕਰਦੇ ਨੇ, ਗੱਲਾਂ ਹਰੀ ਦੀਆਂ ਕਰਦੇ ਨੇ, ਪਰ ਗੱਲ ਕਰਨ ਵੇਲੇ ਰੱਬ ਦਾ ਨਾਂ ਲੈਣ ਵੇਲੇ ਆਪਣਾ ਨਾਂ ਇੱਕ ਰੱਖ ਲੈਂਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇਂ ਗੁਸਈਆ, ਕੋਈ ਅੱਲਾ ਹੈ। ਤੁਮਨੇ ਅੱਲਾ ਬੋਲਾ ਨਾ, ਨਹੀਂ ਹਮਾਰਾ ਤੋ ਰਾਮ ਹੈ ਵਾਈ ਸਾਹਿਬ, ਤੁਮਨੇ ਰਾਮ ਬੋਲਾ, ਨਹੀਂ ਹਮਾਰਾ ਤੋ ਖੁਦਾ ਹੈ ਵਾਈ ਸਾਹਿਬ। ਲੋਕਾਂ ਨੇ ਭੁਲੇਖਾ ਪਾਇਆ ਹੋਇਆ, ਯਹਾਂ ਸੇ ਜਪਤੇ ਜਾਓ ਅਵਗੁਣ ਆਪੇ ਨਿਕਲ ਜਾਏਗੇ, ਇੰਝ ਨਹੀਂ ਨਿਕਲਣਗੇ। ਰਾਮ ਰਾਮ ਸਭ ਕੋ ਕਹੇ, ਕਹੀਂ ਆਰਾਮ ਨਾ ਹੋਏ, ਗੁਰੂ ਪਾਤਸ਼ਾਹ ਦਾ ਫੈਸਲਾ ਹੈ। ਲੋਕ ਸਮਝਦੇ ਨੇ ਇੱਥੋਂ ਰੱਬ ਦਾ ਨਾਂ ਸਿਰਫ ਰਿਪੀਟ ਕਰੀ ਜਾਓ ਅਵਗੁਣ ਆਪੇ ਚਲੇ ਜਾਣਗੇ, ਦਰਅਸਲ ਸਾਡਾ ਜੀਵਨ ਦਾ ਗਲਾਸ ਅਵਗੁਣਾਂ ਨਾਲ ਭਰਿਆ ਹੋਇਆ। ਗੁਰੂ ਪਾਤਸ਼ਾਹ ਕਹਿੰਦੇ ਨੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਕਿਵੇਂ ਅਵਗੁਣ ਛੋੜਾਂਗੇ, ਅਵਗੁਣਾਂ ਦੇ ਗਲਾਸ ਵਿੱਚ ਅਵਗੁਣੀ ਭਰਿਆ ਸਰੀਰ ਹੈ ਨਾ, ਇਹਦੇ ਵਿੱਚ ਗੁਣ ਪਾਈ ਜਾ, ਗੁਣ ਪਾਈ ਜਾ। ਜਿਵੇਂ ਗਲਾਸ ਗੰਦੇ ਪਾਣੀ ਦਾ ਭਰਿਆ ਹੋਵੇ, ਉਹਦੇ 'ਚ ਤੁਸੀਂ ਨਲਕਾ ਖੋਲ੍ਹ ਕੇ ਪਾਣੀ ਭਰੀ ਜਾਓ, ਇੱਕ ਦਿਨ ਗੰਦਗੀ ਦਾ ਗਲਾਸ ਖਾਲੀ ਹੋ ਜਾਏਗਾ ਅਤੇ ਚੰਗੇ ਸਾਫ਼ ਪਾਣੀ ਦਾ ਗਲਾਸ ਭਰ ਜਾਏਗਾ। ਇਸ ਤਰ੍ਹਾਂ ਅਵਗੁਣੀ ਭਰਿਆ ਸਰੀਰ ਹੈ ਸਾਡੇ, ਗਲਾਸ ਜੀਵਨ ਰੂਪੀ ਦੇ ਅੰਦਰ ਅਵਗੁਣ ਭਰੇ ਨੇ, ਇਹਨਾਂ ਅੰਦਰ ਗੁਣ ਪਾਣੇ ਨੇ। ਨਾਨਕ ਅਵਗੁਣ ਜੇਤੜੇ ਤੇਤੇ ਗੱਲੀ ਜ਼ੰਜੀਰ, ਇਹ ਜੰਮ ਚੰਬੜੇ ਹੋਏ ਨੇ, ਤੂੰ ਇਹਨਾਂ ਵਿੱਚ ਗੁਣ ਪਾਈ ਜਾ ਗੁਰੂ ਕੋਲੋਂ ਲੈ ਲੈ ਕੇ, ਅਤੇ ਗੁਣ ਪਾਈ ਜਾਏਗਾ ਅਵਗੁਣ ਆਪੇ ਛੁੱਟਦੇ ਜਾਣਗੇ। ਹੁਣ ਸਾਡਾ ਅੱਜ ਦਾ ਸ਼ਲੋਕ ਪੰਜਵਾਂ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ, ਇਹਦੇ ਮਿਹਨੇ ਕਰ ਦਿੱਤੇ ਜਾਂਦੇ ਨੇ। ਜੋ ਇਨਸਾਨ ਪੈਸੇ ਕੋ ਆਪਣਾ ਸਮਝਦਾ ਹੈ, ਜੋ ਆਪਣੀ ਪਤਨੀ ਔਰ ਬੇਟੇ ਕੋ ਆਪਣਾ ਸਮਝਦਾ ਹੈ, ਉਹ ਇਸਕੋ ਛੋੜ ਜਾਤੇ ਹੈ। ਅਸੀਂ ਸ਼ਬਦ ਸਮਝਿਆ ਸੀ, ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰਫੁਨ ਗ੍ਰਹਿਕੀ ਨਾਰ, ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ। ਜਬ ਘਰ ਮੇ ਇਨਸਾਨ ਮਰ ਜਾਤਾ ਨਾ, ਇਸਕੀ ਪਤਨੀ ਇਸਕੋ ਪ੍ਰੇਤ ਸਮਝਤੀ ਔਰ ਸਭ ਲੈ ਜਾਤੇ ਹੈ, ਇਹਦੇ ਮਿਹਨੇ ਕੀਤੇ ਜਾਂਦੇ ਨੇ। ਹੁਣ ਕੀ ਫਿਰ ਵਿਆਹ ਨਾ ਕਰਾਈਏ, ਕਿ ਮਰਨ ਤੋਂ ਬਾਅਦ ਪ੍ਰੇਤ ਕਹੇਗੀ? ਬਈ ਪਤਨੀ ਹੈ, ਅਗਰ ਪਤਨੀ ਪਹਿਲਾਂ ਮਰ ਜਾਏ ਤਾਂ ਕੀ ਪਤੀ ਉਹਨੂੰ ਪ੍ਰੇਤ ਸਮਝ ਕੇ ਛੋੜ ਆਉਂਦਾ? ਦਰਅਸਲ ਇਹ ਤਾਂ ਡੈੱਡ ਬੋਡੀ ਦੇ ਡਿਸਪੋਜ਼ ਕਰਨ ਦਾ ਢੰਗ ਹੈ, ਘਰ ਥੋੜ੍ਹ ਨਾ ਪੇ ਰਹਿਣਗੇ, ਸਮੈਲ ਹੀ ਆਏਗੀ ਨਾ, ਹਾਈਜੀਨਿਕਲੀ ਵੀ ਠੀਕ ਨਹੀਂ, ਸਮਾਜਿਕ ਤੌਰ 'ਤੇ ਵੀ ਠੀਕ ਨਹੀਂ। ਸੋ ਡੈੱਡ ਬੋਡੀ ਨੂੰ ਡਿਸਪੋਜ਼ ਆਫ ਤਾਂ ਕਰਨਾ ਹੀ ਕਰਨਾ। ਦਰਅਸਲ ਇਹਦੇ ਮਿਹਨੇ ਨਿਕਲੇ ਕਿ ਜਦੋਂ ਇਨਸਾਨ ਜਿਉਂਦਾ ਨਹੀਂ ਹੈ ਨਾ ਆਤਮਕ ਤੌਰ 'ਤੇ, ਤਾਂ ਇਸ ਦੇ ਘਰ ਵਾਲਿਆਂ ਦੇ ਨਾਲ ਇਹਦੀ ਸਾਂਝ ਨਹੀਂ ਬਣਦੀ ਆ, ਉਹ ਸਾਰੇ ਕਹਿੰਦੇ ਨੇ ਪ੍ਰੇਤ ਵਾਲੇ ਐਕਸ਼ਨ ਕਰਦਾ ਰਹਿੰਦਾ, ਭੂਤਾਂ ਪ੍ਰੇਤਾਂ ਵਾਲੇ ਐਕਸ਼ਨ ਕਰਦਾ ਰਹਿੰਦਾ, ਉਹ ਇੱਕ ਕੜੀ ਵੀ ਇਹਦੇ ਨਾਲ ਰਿਲੇਸ਼ਨਸ਼ਿਪ ਨਹੀਂ ਰੱਖਣਾ ਚਾਹੁੰਦੇ ਨੇ। ਇਹ ਪਿੱਛੇ ਹੀ ਮੈਂ ਸੁਣਿਆ ਜੀ, ਆਪਣੇ ਘਰ ਟੈਲੀਫੋਨ 'ਤੇ ਆਫਿਸ ਨਾਲ ਗੁੱਸੇ ਨਾਲ ਗੱਲਾਂ ਕਰ ਰਹੇ ਨੇ, ਤਾਂ ਉਹਨਾਂ ਦੇ ਘਰ 'ਚ ਹੋਰ ਵੀ ਬੱਚੇ ਆਏ ਹੋਏ ਨੇ, ਤਾਂ ਬੱਚੇ ਕਹਿ ਰਹੇ ਨੇ ਤੂੰ ਉਸ ਕਮਰੇ ਮੇ ਜਾ, ਮੈਂ ਤੂੰ ਨਹੀਂ ਜਾਣਾ। ਉਹ ਨਹੀਂ, ਮੇਰੇ ਪਾਪਾ ਕੋ ਬਹੁਤ ਗੁੱਸਾ ਚੜ੍ਹੋ, ਮੈਂ ਨਹੀਂ ਜਾਣਾ। ਉਹ ਡਰ ਰਹੇ ਆ, ਮੰਮੀ ਕਹਿ ਰਹੀ ਨਹੀਂ ਨਹੀਂ ਮੈਂ ਨਹੀਂ ਜਾਣਾ। ਮੰਮੀ ਦੀ ਸੱਸ ਨੂੰ ਪੁੱਛਿਆ, ਨਹੀਂ ਮੈਂ ਨਹੀਂ ਜਾਣਾ, ਮੈਂ ਤਾਂ ਬਚਪਨ 'ਚੋਂ ਇਸਕੋ ਦੇਖ ਰਹੀ ਹੋਈ, ਤਾਂ ਇਤਨਾ ਗੁੱਸੇ 'ਚ ਬੋਲਤਾ, ਉਸ ਸਮੇਂ ਤਾਂ ਡਰ ਹੀ ਲੱਗਦਾ, ਕੋਈ ਕਮਰੇ 'ਚ ਨਹੀਂ ਜਾਂਦਾ। ਆਦ ਘੜੀ ਕਹੂ ਨਾ ਰੱਖ ਹੈ, ਕਰਤੇ ਦੇਰ ਨਿਕਾਲ, ਹਿਰਦੇ ਰੂਪੀ ਘਰ 'ਚ ਲੋਕ ਨਿਕਾਲ ਦਿੱਤੇ ਆ ਜਦੋਂ ਅਸੀਂ ਪ੍ਰੇਤ ਬਣ ਜਾਂਦੇ ਹਾਂ। ਇਹ ਜਦੋਂ ਅਸੀਂ ਪ੍ਰੇਤ ਬਣ ਜਾਂਦੇ ਹਾਂ ਨਾ, ਇਹਨਾਂ ਦੇ ਬਾਰੇ ਕੋਈ ਗੱਲ ਚੱਲ ਰਹੀ ਹੈ, ਪਤੀ ਪਤਨੀ ਦੇ ਨਾਲ ਨਫ਼ਰਤ ਬਾਰੇ ਗੱਲ ਨਹੀਂ ਚੱਲ ਰਹੀ ਹੈ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ, ਕਿ ਮੈਂ ਆਪਣੇ ਧਨ ਨੂੰ ਆਪਣਾ ਧਨ ਨਾ ਸਮਝਾਂ। ਆਮ ਕਿਹਾ ਜਾਂਦਾ ਲੋਕਾਂ ਦਾ ਧਨ ਮੈਂ ਮਾਰਦਾ ਨਹੀਂ, ਆਪਣਾ ਹੱਕ ਮੈਂ ਛੱਡਦਾ ਨਹੀਂ, ਇਹ ਮੇਰਾ ਹੈ, ਨਥਿੰਗ ਰੋਂਗ ਇਨ ਇਟ। ਪਰ ਜਿਨ ਆਪਣੀ ਕਰ ਮਾਨ ਦੇ ਮੈਨੇ ਕੁਛ ਹੋਰ ਨੇ, ਸਮਝੀਏ। ਧਨ ਦਾਰਾ ਸੰਪਤ, ਧਨ ਪੈਸੇ ਨੂੰ ਨਹੀਂ ਕਹਿ ਰਹੇ ਨੇ, ਜਵਾਨੀ ਦੇ ਮਾਣ ਨੂੰ ਕਹਿ ਰਹੇ ਨੇ ਧਨ। ਜਿਸ ਆਕੜੀ 'ਚ ਅਸੀਂ ਹਰ ਵੇਲੇ ਰਹਿੰਦੇ ਹਾਂ ਨਾ, ਭਾਵੇਂ ਉਮਰ ਦੇ ਕਿਸੇ ਪੜਾਅ 'ਚ ਅਸੀਂ ਡਿਸਕਸ ਕਰ ਚੁੱਕੇ ਹਾਂ, ਜਵਾਨੀ ਦਾ ਮਾਣ। ਦਾਰਾ, ਦਾਰਾ ਪੁੱਤਰ ਨੂੰ ਜਾਂ ਪਤਨੀ ਨੂੰ ਨਹੀਂ, ਦਾਰਾ ਇੱਕ ਫੈਮਿਨਿਨ ਜੈਂਡਰ ਵਿੱਚ ਸਾਨੂੰ ਸਮਝਾਇਆ ਗਿਆ। ਦਾਰਾ ਕਹਿੰਦੇ ਨੇ ਸਰੀਰ ਨੂੰ। ਪਿੱਛੇ ਅਸੀਂ ਸ਼ਿਮਲਾ ਸੈਮੀਨਾਰ ਕੀਤਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਅਵਗੁਣਾਂ ਦੀ ਡਿਮਾਂਡ ਕੀਤੀ ਹੈ ਕਿ ਮੇਰੇ ਦੂਰ ਕਰ ਦਿਓ। ਹੁਣ ਅਵਗੁਣ ਦੀ ਲਿਸਟ ਰੱਖਦੇ ਨੇ, ਪਹਿਲੇ ਪਦੇ 'ਚ ਉੱਤੋਂ ਸ਼ੁਰੂ ਕਰਦੇ ਨੇ। ਕੰਚਨ ਨਾਰੀ ਮੈਂ ਜੀਓ ਲੁਬਤ ਹੈ ਮੋਹ ਮੀਠਾ ਮਾਇਆ। ਕੰਚਨ ਨਾਰੀ ਮੈਂ, ਜੇ ਇਸਤਰੀ ਮੈਂ ਅਗਰ ਮੇਰਾ ਮਨ ਲੱਗਦਾ ਹੈ, ਤਾਂ ਇਹਦਾ ਮਤਲਬ ਇਹ ਇਸਤਰੀਆਂ ਵਾਸਤੇ ਸ਼ਬਦ ਨਹੀਂ ਹੈ, ਸ਼ਬਦ ਸਾਰਿਆਂ ਵਾਸਤੇ ਹੁੰਦਾ ਹੈ। ਪਤਾ ਲੱਗਾ ਇਸਤਰੀ ਵਾਚਕ ਹੈ, ਕੰਚਨ ਨਾਰੀ ਦਾ ਮਤਲਬ ਹੈ ਕੰਚਨ ਕਾਇਆ ਕੋਟਗੜ੍ਹ, ਸਾਰੀ ਜਗ੍ਹਾ ਕੰਚਨ ਕਾਇਆ, ਕੰਚਨ ਕੰਚਨ ਦੇ ਨਾਲ, ਕੰਚਨ ਦੇ ਨਾਲ ਸ਼ਬਦ ਆਉਂਦੇ ਨੇ। ਪਤਾ ਲੱਗਾ ਕੰਚਨ ਨਾਰੀ ਇਸ ਸਰੀਰ ਨੂੰ ਕਿਹਾ, ਆਨੰਦ ਕਰੋ ਮਿਲ ਸੁੰਦਰ ਨਾਰੀ ਇਸ ਸਰੀਰ ਨੂੰ ਕਿਹਾ। ਜੋ ਇਨਸਾਨ ਸਿਰਫ ਆਪਣੇ ਸਰੀਰ ਤੱਕ ਰਹਿੰਦਾ ਹੈ, ਧਨ ਦਾਰਾ ਅਤੇ ਇਸ ਸਿਰਫ ਖਜ਼ਾਨੇ ਦੇ ਨਾਲ ਚਮੜਿਆ ਰਹਿੰਦਾ, ਉਹਨੂੰ ਕਹਿੰਦੇ ਨੇ ਹੈਲਥ ਫਰੀਕ, ਉਹਨੂੰ ਕਹਿੰਦੇ ਨੇ ਸੈਲਫਿਸ਼। ਜੋ ਸਿਰਫ ਆਪਣੇ ਤੱਕ ਰਹਿੰਦਾ, ਮੈਂ ਉਠਾਊਂ ਅਖਬਾਰ ਲਿਆਓ, ਮੈਂ ਉਠਾਊਂ ਚਾਏ ਲਿਆਓ, ਮੈਂ ਉਠਾਊਂ ਪੰਖਾ ਚਲਾ ਦਿਉ, ਮੈਂ ਉਠਾਊਂ ਬੱਚੇ ਕੋ ਪਾਲੋ, ਮੈਂ ਉਠਾਊਂ ਤੁਮ ਕਰੋ, ਕਿਉਂ ਮੈਂ ਤਾਂ ਅਪ ਕੰਮ 'ਤੇ ਜਾਂਦਾ, ਸਿਰਫ ਸਰੀਰ ਤੱਕ ਲੱਗੇ ਰਹਿਣਾ। ਇਹਨੂੰ ਦੇਹ ਅਧਿਆਸ ਕਹਿੰਦੇ ਨੇ ਗੁਰਬਾਣੀ ਵਿੱਚ, ਦੇਹ ਅਧਿਆਸ ਦੀ ਲਾਲਚ। ਮੈਂ ਹੁਣ ਯੋਗਾ ਕਰਦਾ ਪਿਆਂ, ਮੈਂ ਹੁਣ ਪ੍ਰਾਣਾਯਾਮ ਕਰਦਾ ਪਿਆਂ, ਮੈਂ ਹੁਣ ਸਟੀਮ ਲੈ ਰਿਹਾ, ਮੈਂ ਹੁਣ ਸਵਿਮਿੰਗ ਪੂਲ ਜਾ ਰਿਹਾ, ਮੈਂ ਹੁਣ ਸੈਰ ਕਰਨ ਜਾ ਰਿਹਾ, ਘਰ ਵਾਲਿਆਂ ਨਾਲ ਕੁਛ ਵੀ ਨਹੀਂ। ਆਲਵੇਜ਼ ਹੈਲਥ ਫਰੀਕ, ਈਵਨ ਸਿਟ ਸਟੈਂਡਿੰਗ ਇਨ ਦਾ ਆਫਿਸ, ਆਲਵੇਜ਼ ਹੈਲਥ ਫਰੀਕ, ਬਿਮਾਰ, ਦੇਹ ਅਧਿਆਸ, ਸਰੀਰ ਦੀ ਭੁੱਖ ਪੈ ਗਈ ਹੈ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨ ਮਨੋ ਵਿਸਾਰਿਆ, ਮਰਨੇ ਕਾ ਦਿਲ ਨਹੀਂ ਕਰਤਾ, ਇਸ ਲਈ ਮਰਨੇ ਕੀ ਬਾਤ ਮਤ ਕਰੋ, ਡੋਂਟ ਟਾਕ ਅਬਾਊਟ, ਮਰਨੇ ਕੀ ਬਾਤ ਨਹੀਂ ਹੋਣੀ ਚਾਹੀਏ। ਲੋਕ ਮਰਨ ਮਨੋਂ ਵਿਸਾਰਿਆ ਕਰ ਲੈਂਦੇ ਨੇ। ਤਾਂ ਮੈਂ ਸੁਣਿਆ ਨਵੀਂ ਵਿਆਹੀ ਕੁੜੀ ਨੇ ਆਪਣੀ ਸਹੇਲੀ ਨੂੰ ਕਿਹਾ, ਤੁਹਾਰੇ ਪਾਪਾ ਕੀ ਡੈਥ ਹੋਈ ਹੈ, ਮੇਰੇ ਕੋ ਅਫਸੋਸ ਹੈ, ਪਰ ਮੈਂ ਤੁਹਾਰੇ ਘਰ ਨਹੀਂ ਆ ਸਕਤੀ, ਕਿਉਂਕਿ ਮੈਂ ਅੱਜ ਕੱਲ੍ਹ ਪ੍ਰੈਗਨੈਂਟ ਹੂੰ, ਔਰ ਮੇਰੀ ਸਾਸ ਨੇ ਮਨਾ ਕੀਆ ਕਿ ਐਸੇ ਘਰੋਂ ਮੈਂ ਨਹੀਂ ਜਾਤੇ ਹੈ। ਪਰ ਛੇਵੇਂ ਦਿਨ ਪਤਾ ਲੱਗਾ ਸਹੁਰਾ ਜੀ ਪੂਰੇ ਹੋ ਗਏ, ਅਬ ਤੋ ਘਰ ਮੈਂ ਹੈ, ਅਬ ਘਰ ਸੇ ਕੈਸੇ ਨਿਕਲੇਗੀ, ਤੂੰ ਪ੍ਰੈਗਨੈਂਟ ਹੈ, ਜਾਏਗੀ ਕਹਾਂ। ਮਰਨ ਮਨੋ ਵਿਸਾਰਿਆ, ਕੈਸੇ ਭਰਮ ਪਾਏ ਹੋਏ ਨੇ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ, ਇਨ ਮੈਂ ਕਤ ਸੰਗੀ ਨਹੀਂ, ਤੂੰ ਇਹਨਾਂ ਦੇ ਪਿੱਛੇ ਲੱਗਾ ਹੋਇਆ ਔਰ ਸੱਚ ਨੂੰ ਇਗਨੋਰ ਕਰ ਰਿਹਾ, ਇਹ ਤੇਰਾ ਸਾਥ ਨਹੀਂ ਦੇਣਗੇ। ਤੁਹਾਡੀ ਪੁਸਤਕ ਜੀਵਨ ਜਾਜ ਦਾ ਖਜ਼ਾਨਾ ਵਾਲਿਊਮ 1, ਉਹਦੇ ਵਿੱਚ ਅਸੀਂ 16 ਸ਼ਬਦਾਂ ਦੇ ਅਰਥ ਕੀਤੇ ਨੇ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪੌਜਲ ਫੇਰਾ ਦੇ ਅਰਥ ਕੀਤੇ ਨੇ। ਦੇਈ ਗਾਵਾਂ ਜੀਓ ਧਰਮ ਹੈ ਤੋ ਵਸੈ ਪੰਚ ਕਿਰਸਾਨਾ, ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ, ਬਾਬਾ ਅਬ ਨਵਸ ਹੋਏ ਗਾਓ, ਇਸ ਗਾਓ ਮੈਂ ਅਬ ਨਹੀਂ ਰਹਿ ਸਕਤੇ, ਕਿਉਂ, ਕਿਉਂਕਿ ਯਹਾਂ ਪਰ ਯੇ ਸਾਰੇ ਚੌਧਰੀ ਹੈ, ਯੇ ਆਪਣਾ ਆਪਣਾ ਲੇਖਾ ਮੰਗਤੇ ਹੈ, ਯੇ ਜੀਨੇ ਨਹੀਂ ਦੇਤੇ ਹੈ, ਤਾਂ ਹੁੰਦਾ ਕੀ ਹੈ, ਬਾਬਾ ਅਬ ਨਾ ਬਸੋਏ ਗਾਓ, ਘੜੀ ਘੜੀ ਕਾ ਲੇਖਾ ਮੰਗਾ ਕਾਇਦ ਛੇ ਤੂੰ ਨਾਓ। ਅੱਗੇ ਚੱਲ ਕਹਿੰਦੇ ਨੇ, ਜਦੋਂ ਮੇਰੇ ਕੋਲ ਲੇਖਾ ਮੰਗਣ ਆਏ ਤਾਂ ਕੀ ਹੋਇਆ, ਪੰਜ ਕਿਸਾਨ ਵਾ ਭਾਗ ਗਏ, ਇਹ ਜਿਹੜੇ ਪੰਜ ਮੇਰੇ ਸਾਥੀ ਸੀ, ਜਿਹੜੇ ਕਾਮ ਕ੍ਰੋਧ ਲੋਭ ਓਹੰਕਾਰ ਮੇਰੇ ਕੋਲੋਂ ਇਹ ਇੰਦਰੀਆਂ ਦੇ ਨਾਲ ਸਾਰਾ ਵਿਖਿਆਨ ਵਿੱਚ ਰਚਦੇ ਸਨ, ਇਹ ਦੌੜ ਗਏ, ਪੰਜ ਕਿਸਾਨ ਵਾ ਭਾਗ ਗਏ। ਲੈ ਬੰਨ੍ਹ ਦਿਓ ਜੀਓ ਦਰਬਾਰੀ, ਮੈਨੂੰ ਪਕੜ ਲਿਆ, ਕਿਸਨੇ, ਵਿਕਾਰਾਂ ਨੇ ਮੈਨੂੰ ਕੈਦ ਕਰ ਲਿਆ। ਜਵਾਨੀ ਦਾ ਧਨ ਪਲੱਸ ਸਰੀਰ, ਇਹ ਸੰਪਦਾ ਜਿਹੜੀ ਹੈ, ਇਹ ਜਿਹੜਾ ਮਾਣ ਜਿਹਦੇ ਨਾਲ ਸਟੇਟਸ ਮਨੁੱਖ ਧਰਤੀ ਵਿੱਚ ਬਣਾਉਂਦਾ, ਸੋਸਾਇਟੀ 'ਚ ਬਣਾਉਂਦਾ, ਇਹ ਤੇਰਾ ਕਿਸੇ ਕੰਮ ਨਹੀਂ ਆਉਣਾ। ਟੇਡੀ ਪਾਗ ਟੇਡੇ ਚਲੇ ਲਾਗੇ ਬੀੜੇ ਖਾਨ, ਲੋਕ ਪਾਨ ਸੁਪਾਰੀਆਂ ਖਾਂਦੇ ਰਹਿੰਦੇ ਨੇ, ਡਰੱਗ ਖਾਂਦੇ ਰਹਿੰਦੇ ਨੇ। ਰਾਮ ਵਿਸਾਰਿਓ ਹੈ ਅਭਿਮਾਨ, ਕਨਕ ਕਾਮਨੀ ਮਹਾਂ ਸੁੰਦਰੀ, ਪੇਖ ਪੇਖ ਸੱਚ ਮਾਨ, ਲਾਲਚ ਝੂਠ ਵਿਕਾਰ ਮਹਾਂਪਦ, ਇਹ ਵਿਧ ਔਧ ਬਿਹਾਨ, ਕਹਿ ਕਬੀਰ ਅੰਤ ਕੀ ਬੇਰ, ਆਏ ਲਾਗੈ ਕਾਲ ਨਿਦਾਨ। ਤੈਨੂੰ ਰੋਜ਼ ਰੋਜ਼, ਅੰਤ ਕੀ ਬਾਰ ਦਾ ਮਤਲਬ ਹੋ ਗਿਆ ਉਹ ਵੇਲਾ ਜਿਸ ਵੇਲੇ ਸੱਚ ਤੈਨੂੰ ਵਿਸਰ ਜਾਂਦਾ, ਤੇਰਾ ਜੀਵਨ ਬੀਤ ਜਾਂਦਾ। ਜੀਤ, ਤੂੰ ਜਿੱਤ, ਜੀਤ ਦਾ ਮਤਲਬ ਹੁੰਦਾ ਜੀ ਨਾਲ, ਦਿਲ ਨਾਲ, ਜਿੱਤ ਲੈ ਇਸ ਬੁਢਾਪੇ ਦੀ ਅਵਸਥਾ ਨੂੰ। ਤੇਰਾ ਸਮਾਂ ਲੰਘ ਰਿਹਾ, ਔਧ ਜਾਤ ਹੈ ਬੀਤ, ਲੰਘ ਰਿਹਾ ਇਹ ਉਮਰ ਤੇਰੀ ਬੀਤ ਰਹੀ ਹੈ। ਇੱਥੇ ਮੈਂ ਅੱਜ ਖਿਮਾ ਦਾ ਜਾ ਚੁੱਕਾਂ। ਅਸੀਂ ਕੋਸ਼ਿਸ਼ ਕੀਤੀ ਆ, ਉਪਰਾਲਾ ਕੀਤਾ ਕਿ ਅਸੀਂ ਕੁਛ ਸ਼ਲੋਕ ਕਰੀਏ। ਅੱਜ ਪੰਜਵੇਂ ਸ਼ਲੋਕ ਤੱਕ ਪਹੁੰਚੇ ਹਾਂ। ਕੱਲ ਤੋਂ ਅਸੀਂ 6ਵੇਂ ਸ਼ਲੋਕ ਦੀ ਸਾਂਝ ਕਰਾਂਗੇ। ਬੋਲਦਿਆਂ ਮੇਰੇ ਕੋਲੋਂ ਕੋਈ ਉੱਚਾ ਨੀਵਾਂ ਲਫ਼ਜ਼ ਨਿਕਲਿਆ, ਖਿਮਾ ਦਾ ਜਾ ਚੁੱਕਾਂ।